ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਤਾਰ ਲੋਕੋ ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ ਤੇ ਵੇਲੜ ਵਗ ਨਹੀਂ ਖੇਤਾਂ ਵਿੱਚ ਵੜਨਾ ਦੇਣਾ ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ ਅਸੀਂ ਲੁੱਟਦਾ ਤਾਪ ਨਾ ਚੜਨ ਦੇਣਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਪਰ ਦੇਸ਼ ਤੋਂ ਪਿਆਰੇ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਅਸੀਂ ਤੋੜ ਦੇਣੀ ਰੁੱਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣੀਆਂ ਨੇ ਆਖਦੇ ਨੇ ਲੋਕੀ ਹਿੱਕਾਂ ਠੋ ਕਹਾਣੀਆਂ ਹੜ ਲੋਕਤਾ ਦਾ ਕਿਹੜਾ ਸਕੂ ਰੋ ਕਹਾਣੀਆਂ ਹੜ ਲੋਕਤਾ ਦਾ ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ ਰੱਜਣਗੇ ਕਿਰਤੀ ਕਿਸਾਨ ਮੁੜ ਕੇ ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ ਜਰਾ ਹੱਲਾ ਮਾਰੋ ਸਾਡੀ ਪੈਲੀਆਂ ਦਾ ਨੂਰ ਚੜੇ ਵੇਖ ਕੇ ਸਰੂਰ ਤੋੜ ਦੇਣਾ ਏ ਗਰੂਰ ਤੇਰਾ ਚੋਰ ਵੇਲੜਾ ਹੁਣ ਚੱਲਣਾ ਨੀ ਹੁਣ ਚੱਲਣਾ ਨੀ ਜੋਰ ਵੇਲੜਾ ਹੁਣ ਚੱਲਣਾ ਨੀ ਵੇਲੜਾ ਨੇ ਮਾਣਿਆ ਸਵਾਦ ਹੈ ਆਜ਼ਾਦੀਆਂ ਦਾ ਕਾਮਿਆਂ ਦੀ ਜਾਨ ਲੀਰੋ ਲੀਰ ਹੋਈ ਏ ਤੇਰੇ ਜ਼ੁਲਮਾਂ ਦੀ ਜ਼ਾਲਮਾ ਅਖੀਰ ਹੋਈ ਏ ਤੇਰੇ ਜ਼ੁਲਮਾਂ ਦੀ ਬਣ ਕੇ ਬੱਦਲ ਅਸੀਂ ਧਰਤੀ ਤੇ ਵਸਣਾ ਏ ਤੁਹਾਗੇ ਗੁਬਾਰ ਜਿਹੜੇ ਵਿੱਚ ਪਾਉਣ ਦੇ ਸਿਰ ਸਿਰ ਵੱਢਣ ਨੇ ਬੀਸਵੀਂ ਸਦੀ ਦੇ ਰੌਣ ਦੇ ਸਿਰ ਵੱਢਣ ਨੇ ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਪਰ ਦੇਸ਼ ਤੋਂ ਪਿਆਰੇ ਇਹਦੇ ਲੋਕ ਕਹਾਣੀਆਂ ਅਸੀਂ ਤੋੜਦੇ
past. But whatever you wish to keep, you better grab it fast. He understands you're orphan with his gun, crying like a fire in the sun. Look out, the saints are coming through, and it's all over now, baby blue. The highway is for gamblers, better use your sense. Take what you have gathered from coincidence. The empty-handed painter from your streets is drawing crazy patterns on your sheets. The sky, too, is folding under you, and it's all over now, baby blue. Just walked out the door, has taken all his blankets from the floor. The carpet too is moving under you, and it's all over now, baby blue. Stones behind, there's something that calls for you. Forget the dead you've left, they will not follow you. The vagabond who's rapping at your door is standing in the clothes that you once wore. And it's all over now, baby blue.
me. ਹਾਲ ਠੀਕ ਹੈ ਹਾਂ ਕਹਿੰਦੇ ਨੇ ਹਾਕਮ ਫਿਰ ਵੀ
ਸੀ ਮੇਰੇ ਨਾਲ ਯਾਨੀ ਅਨੂ ਨਾਲ ਰੇਡੀਓ ਇਨਕਲਾਬ ਪ੍ਰੋਗਰਾਮ ਸੁਣਨ ਜਾ ਰਹੇ ਹੋ ਸਭ ਤੋਂ ਪਹਿਲਾਂ ਮੁਆਫੀ ਚਾਹੁੰਦੇ ਹਾਂ ਕਿ ਅਸੀਂ ਆਕਲੈਂਡ ਦੀ ਟ੍ਰੈਫਿਕ ਕਾਰਨ ਅੱਜ ਥੋੜੇ ਲੇਟ ਹੋ ਗਏ ਹਾਂ ਤੋ ਜਿਸ ਤਰ੍ਹਾਂ ਅਸੀਂ ਆਪਣਾ ਸਾਰਾ ਸੈਟਅਪ ਕਰ ਲੈਂਦੇ ਹਾਂ ਤੁਹਾਡੀ ਸੇਵਾ ਵਿੱਚ ਇੱਕ ਵਾਰ ਫਿਰ ਹਾਜ਼ਰ ਹੋ ਜਾਵਾਂਗੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ
ਬਾਹਰ ਛੱਡੋ ਕੁੱਖ ਵਿੱਚ ਵੀ ਨਹੀਂ ਸਲਾਮਤ ਧੀ ਸੁੱਖ ਸਵੇਲੀ ਜੰਮ ਪਵਾਂ ਕਰਦੀ ਉਡੀਕ ਹੈ ਹਾਏ ਸੁੱਖ ਸਵੇਲੀ ਜੰਮ ਪਵਾਂ ਕਰਦੀ ਉਡੀਕ ਹੈ ਕਹਿੰਦੇ ਨੇ ਹਾਕਮ ਫਿਰ ਵੀ
ਦੋਸਤੋ ਅੱਜ ਸਾਡਾ ਜਿਹੜਾ ਵਿਸ਼ਾ ਰਹੇਗਾ ਉਹਦੇ ਲਈ ਸਾਡੇ ਕੋਲ ਦੋ ਖਾਸ ਮਹਿਮਾਨ ਨੇ ਇੱਕ ਸਟੂਡੀਓ ਚ ਨੇ ਸਾਡੇ ਨਾਲ ਔਰ ਦੂਸਰੇ ਸਾਡੇ ਸਾਥੀ ਪੰਜਾਬ ਤੋਂ ਜਲਦੀ ਸਾਡੇ ਨਾਲ ਹੋ ਜਾਣਗੇ ਵਿਸ਼ਾ ਜਿਹੜਾ ਕਿ ਹਾਲ ਵਿੱਚ ਹੀ ਪੰਜਾਬ ਚ ਜਿਹੜੀਆਂ ਚੋਣਾਂ ਹੋ ਕੇ ਹਟੀਆਂ ਨੇ ਉਹਦੇ ਨਤੀਜੇ ਜਿਹੜੇ ਆਏ ਨੇ ਉਹਦੇ ਤੇ ਅਸੀਂ ਥੋੜੀ ਹੋਰ ਵਿਸਥਾਰ ਚ ਗੱਲਬਾਤ ਕਰਾਂਗੇ ਸਾਡੇ ਸਰੋਤਿਆਂ ਨੂੰ ਯਾਦ ਹੋਏਗਾ ਕਿ ਚੋਣਾਂ ਤੋਂ ਪਹਿਲਾਂ ਅਸੀਂ ਲਗਾਤਾਰ ਕਾਫੀ ਸਾਰੇ ਜਿਹੜੇ ਸਾਡੇ ਲੈਫਟ ਦੀਆਂ ਪਾਰਟੀਜ਼ ਤੋਂ ਕੈਂਡੀਡੇਟ ਸਨ ਉਹਨਾਂ ਨੂੰ ਇੰਟਰਵਿਊ ਕੀਤਾ ਸੀ ਤੋ ਉਹਦੇ ਵਿੱਚ ਅਸੀਂ ਪਿੰਡ ਤਾਮਕੋਟ ਜ਼ਿਲ੍ਹਾ ਮਾਨਸਾ ਤੋਂ ਰਣਜੀਤ ਸਿੰਘ ਤਾਮਕੋਟ ਹੋਰਾਂ ਨਾਲ ਵੀ ਗੱਲਬਾਤ ਕੀਤੀ ਸੀ ਕਿਉਂਕਿ ਉਹ CPIML ਯਾਨੀ ਕਿ ਲਿਬਰੇਸ਼ਨ ਤੋਂ ਕੈਂਡੀਡੇਟ ਸਨ ਔਰ ਉੱਥੇ ਪਿੰਡ 'ਚ ਉਹ ਕਾਫੀ ਵਰ੍ਹਿਆਂ ਤੋਂ ਸਰਪੰਚ ਵੀ ਨੇ ਸੋ ਕਹਿਣ ਤੋਂ ਭਾਵ ਹੈ ਕਿ ਬਹੁਤ ਸਾਲਾਂ ਤੋਂ ਉਹ ਜ਼ਮੀਨੀ ਪੱਧਰ 'ਤੇ ਕੰਮ ਕਰਦੇ ਆ ਰਹੇ ਨੇ ਤੋ ਉਹ ਕੈਂਡੀਡੇਟ ਸਨ ਮਾਨਸਾ ਤੋਂ ਤੋ ਅੱਗੇ ਵੀ ਬਹੁਤ ਵਾਰੀ ਅਸੀਂ ਗੱਲ ਕਰ ਚੁੱਕੇ ਹਾਂ ਕਿ ਇੱਥੇ ਸਵਾਲ ਜਿੱਤਿਆ ਹਾਰ ਦਾ ਨਹੀਂ ਹੈ ਕਿਉਂਕਿ ਰਣਜੀਤ ਸਿੰਘ ਤਾਮਕੋਟ ਵਰਗੇ ਜਿਹੜੇ ਸਾਡੇ ਕਾਮੇ ਲੋਕ ਨੇ ਜਿਹੜੇ ਸਾਥੀ ਨੇ ਇਨਕਲਾਬੀ ਨੇ ਐਕਟਿਵਿਸਟ ਨੇ ਉਹਨਾਂ ਨੇ ਚਾਹੇ ਵੋਟਾਂ ਪੈਣ ਨਾ ਪੈਣ ਉਹ ਜਿਹੜਾ ਕੰਮ ਇੰਨੇ ਵਰ੍ਹਿਆਂ ਤੋਂ ਕਰਦੇ ਆ ਰਹੇ ਨੇ ਉਹਨਾਂ ਨੇ ਆਉਣ ਵਾਲੇ ਸਮੇਂ 'ਚ ਵੀ ਜਾਰੀ ਰੱਖਣਾ ਪਰ ਫਿਰ ਵੀ ਅਸੀਂ ਰਣਜੀਤ ਸਿੰਘ ਹੋਰਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕਿਸ ਤਰ੍ਹਾਂ ਇਹ ਸਾਰੀ ਵਰਤਾਰੇ ਨੂੰ ਲੈਂਦੇ ਨੇ ਕਿ ਇੰਨਾ ਜਿਹੜੇ ਲੋਕ ਕੰਮ ਕਰਦੇ ਨੇ ਸਾਡੇ ਸਾਹਮਣੇ ਮਨੀਪੁਰ ਦੀ ਵੀ ਇਗਜ਼ਾਮਪਲ ਹੈ ਕਿ ਸ਼ਰਮੀਲਾ ਇਰੋਮ ਜਿਨ੍ਹਾਂ ਨੇ ਉਹ ਐਫਸਪਾ ਜਿਹੜਾ ਹੈ ਕਿ ਆਰਮੀ ਨੂੰ ਸਪੈਸ਼ਲ ਪਾਵਰਸ ਨੇ ਜਿਹੜੀਆਂ ਉਹਦੇ ਖਿਲਾਫ ਲਗਾਤਾਰ 15 ਸਾਲ ਭੁੱਖ ਹੜਤਾਲ ਕਰੀ ਰੱਖੀ ਔਰ ਉਸ ਔਰਤ ਨੂੰ 100 ਤੋਂ ਘੱਟ ਵੋਟ ਪੈਂਦੀ ਹੈ ਸੋ ਕੀ ਵਜ੍ਹਾ ਹੈ ਕਿ ਜਿਹੜੇ ਲੋਕੀ ਵਾਕਈ ਜ਼ਮੀਨੀ ਪੱਧਰ ਤੇ ਕੰਮ ਕਰਦੇ ਨੇ ਉਹਨਾਂ ਨਾਲ ਕੋਈ ਕਨੈਕਟਿਵਿਟੀ ਜਾਂ ਕਨੈਕਸ਼ਨ ਕਿਉਂ ਨਹੀਂ ਹੈ ਆਮ ਲੋਕਾਂ ਦਾ ਕਿਉਂ ਵੋਟਾਂ ਨਹੀਂ ਪੈਂਦੀਆਂ ਸੋ ਇਸ ਕਿਸਮ ਦੀ ਸਾਡੀ ਗੱਲਬਾਤ ਰਹੇਗੀ ਔਰ ਉਸ ਤੋਂ ਇਲਾਵਾ ਮੈਂ ਤੁਹਾਨੂੰ ਕਿਹਾ ਸੀ ਕਿ ਸਾਡੇ ਕੋਲ ਅੱਜ ਦੋ ਖਾਸ ਮਹਿਮਾਨ ਨੇ ਪਹਿਲਾਂ ਵੀ ਤੁਸੀਂ ਸਾਡੇ ਇਸ ਮਾਧਿਅਮ ਤੋਂ ਸੁਣ ਚੁੱਕੇ ਹੋ ਪ੍ਰੋਫੈਸਰ ਬਲਵਿੰਦਰ ਚਾਹਲ ਵੀ ਅੱਜ ਸਾਡੇ ਨਾਲ ਨੇ ਸਟੂਡੀਓ ਵਿੱਚ ਇੱਥੇ ਤੋ ਪ੍ਰੋਫੈਸਰ ਚਾਹਲ ਵੀ ਤਾਮਕੋਟ ਤੋਂ ਨੇ ਸੋ ਦੋ ਪੇਂਡੂ ਅੱਜ ਇਕੱਠੇ ਹੋ ਕੇ ਸਾਡੇ ਨਾਲ ਵੋਟਾਂ ਦੇ ਜਿਹੜੇ ਨਤੀਜੇ ਨੇ ਉਹਦੇ ਤੇ ਗੱਲਬਾਤ ਕਰਨਗੇ ਔਰ ਰਸਤੇ 'ਚ ਅਸੀਂ ਗੱਲਾਂ ਕਰਦੇ ਆ ਰਹੇ ਸੀਗੇ ਕਿ ਇਹਨਾਂ ਦੇ ਪਿੰਡ ਦਾ ਇਤਿਹਾਸ ਵੀ ਬਹੁਤ ਦਿਲਚਸਪ ਹੈ ਸੋ ਉਹ ਵੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਔਰ ਪਿਛਲੇ ਸਾਲ ਜਿਹੜਾ ਪ੍ਰੋਗਰਾਮ ਹੋਇਆ ਸੀ ਇਹਨਾਂ ਦਿਨਾਂ 'ਚ ਹੀ ਮਾਰਚ ਵਿੱਚ ਰੇਡੀਓ ਇਨਕਲਾਬ ਦੇ ਮਾਧਿਅਮ ਤੋਂ ਅਸੀਂ ਇੱਕ ਫੰਕਸ਼ਨ ਕੀਤਾ ਸੀ ਛੋਟਾ ਜਿਹਾ ਉਹਦੇ ਵਿੱਚ ਨਾਟਕ ਜਿਹੜਾ ਅਸੀਂ ਕੀਤਾ ਸੀ ਕਿਸਾਨੀ 'ਤੇ ਉਹਦੇ ਵਿੱਚ ਸਾਡੇ ਨਾਲ ਤੇ ਸੀਗੇ ਹੀ ਪ੍ਰੋਫੈਸਰ ਚਾਹਲ ਪਰ ਉਹ ਨਾਟਕ ਇਹਨਾਂ ਦਾ ਲਿਖਿਆ ਸੀ ਇਹਨਾਂ ਦਾ ਡਾਇਰੈਕਟਡ ਸੀ ਤੋ ਉਸ ਨਾਟਕ ਦੇ ਸੰਦਰਭ 'ਚ ਵੀ ਤੁਸੀਂ ਇਹਨਾਂ ਦੀ ਗੱਲਬਾਤ ਇਸੇ ਮਾਧਿਅਮ ਤੋਂ ਸੁਣ ਚੁੱਕੇ ਹੋ ਤੋ ਜਲਦ ਹੀ ਅਸੀਂ ਰਣਜੀਤ ਸਿੰਘ ਹੋਰਾਂ ਨੂੰ ਔਨ ਏਅਰ ਲੈ ਕੇ ਤੁਹਾਡੇ ਨਾਲ ਦੁਬਾਰਾ ਜੁੜ ਜਾਵਾਂਗੇ ਤੋ ਇਸ ਤਰ੍ਹਾਂ ਹੀ ਸਾਡੇ ਨਾਲ ਤੁਸੀਂ ਪਲੈਨਟ 104.6 FM ਤੇ ਬਣੇ ਰਹਿਣਾ ਕਿਤੇ ਨਾ ਜਾਣਾ ਅਸੀਂ ਜਲਦ ਹੀ ਤੁਹਾਡੇ ਨਾਲ ਦੁਬਾਰਾ ਰੂਬਰੂ ਹੋਵਾਂਗੇ
ਹਾਲ ਠੀਕ ਹੈ ਹਾਂ ਕਹਿੰਦੇ ਨੇ ਹਾਕਮ ਫਿਰ ਵੀ ਮਹਾਲ ਠੀਕ ਹੈ ਬਾਹਰ ਛੱਡੋ ਕੁੱਖ ਵਿੱਚ ਵੀ ਨਹੀਂ ਸਲਾਮਤ ਧੀ ਸੁੱਖ ਸਵੇਲੀ ਜੰਮ ਪਵਾਂ ਕਰਦੀ ਉਡੀਕ ਹੈ ਹਾਏ ਸੁੱਖ ਸਵੇਲੀ ਜੰਮ ਪਵਾਂ ਕਰਦੀ ਉਡੀਕ ਹੈ ਕਹਿੰਦੇ ਨੇ ਹਾਕਮ ਫਿਰ ਵੀ
ਦੋਸਤੋ ਇਸ ਵਕਤ ਸਾਥੀ ਰਣਜੀਤ ਸਿੰਘ ਧਾਮਕੋਟ ਆਨਲਾਈਨ ਨੇ ਉਸ ਤੋਂ ਪਹਿਲਾਂ ਅਸੀਂ ਪ੍ਰੋਫੈਸਰ ਬਲਵਿੰਦਰ ਚਾਲ ਹੋਰਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ ਰੇਡੀਓ ਇਨਕਲਾਬ ਵਿੱਚ
ਧੰਨਵਾਦ ਜੀ ਆਦਾਬ ਸਾਰਿਆਂ ਨੂੰ
ਜੀ ਤੋ ਮੇਰਾ ਖਿਆਲ ਪਹਿਲੇ ਅਸੀਂ ਕਾਫੀ ਲੇਟ ਹਾਂ ਸੋ ਸਿੱਧੀ ਗੱਲ ਸ਼ੁਰੂ ਕਰਦੇ ਹਾਂ ਅਸੀਂ ਰਣਜੀਤ ਸਿੰਘ ਹੋਰਾਂ ਨਾਲ
ਹਾਂਜੀ ਸਾਥੀ ਧਾਮਕੋਟ ਜੀ ਸਾਡੀ ਆਵਾਜ਼ ਸੁਣ ਰਹੀ ਤੁਹਾਨੂੰ ਹਾਂਜੀ ਸਾਥੀ ਧਾਮਕੋਟ ਜੀ ਤੁਹਾਡਾ ਸਵਾਗਤ ਹੈ ਰੇਡੀਓ ਇਨਕਲਾਬ ਤੇ ਸਾਡੇ ਨਾਲ ਸਾਥੀ ਬਲਵਿੰਦਰ ਚਾਹਲ ਵੀ ਹੋ ਚੁੱਕੇ ਨੇ ਤੁਸੀਂ ਵੀ ਵੀਰ ਜੀ ਫਤਿਹ ਬੁਲਾਓ
ਹਾਂਜੀ ਸਤਿ ਸ੍ਰੀ ਅਕਾਲ ਜੀ ਸਰਦਾਰ ਰਣਜੀਤ ਸਿੰਘ ਸਰਪੰਚ ਸਾਹਿਬ
ਸਤਿ ਸ੍ਰੀ ਅਕਾਲ ਜੀ
ਹਾਂਜੀ ਸੋ ਵੀਰ ਜੀ ਜਿਹੜਾ ਅੱਜ ਦਾ ਅਸੀਂ ਪ੍ਰੋਗਰਾਮ ਇਹ ਰੱਖਿਆ ਹੈ ਕਿ ਖਾਸ ਕਰਕੇ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਇਲੈਕਸ਼ਨ ਹੋਈਆਂ ਨੇ
ਠੀਕ ਹੈ ਜੀ
ਉਹਦੇ ਵਿੱਚ ਇੱਕ ਪਾਸੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਜਿਹੜੀ ਇੱਕ ਨਵਾਂ ਧਿਰ ਦਿਖਾਇਆ ਗਿਆ ਔਰ ਜਿਹੜਾ ਵੈਸੇ ਜਿਹੜੀਆਂ ਦੂਜੇ ਜਿਹੜੇ ਅਕਾਲੀ ਨੇ ਜਾਂ ਜਿਹੜੇ ਕਾਂਗਰਸੀ ਨੇ ਉਹਨਾਂ ਦਾ ਇਤਿਹਾਸ ਤੇ ਬਹੁਤ ਪੁਰਾਣਾ ਹੈ ਲੋਟੂ ਜਮਾਤਾਂ ਦੀਆਂ ਪਾਰਟੀਆਂ ਨੇ ਪਰ ਜਿਸ ਤਰੀਕੇ ਨਾਲ ਇਹਨਾਂ ਨੇ ਆਪਣਾ ਜਿਹੜਾ ਨਵਾਂ ਇੱਕ ਰੁੱਖ ਦਿਖਾਇਆ ਵੀ ਤੀਜੀ ਧਿਰ ਆ ਕੇ ਖੜੀ ਹੈ ਸਾਹਮਣੇ ਔਰ ਜਦਕਿ ਇਹਨਾਂ ਦੇ ਵਿੱਚੋਂ ਬਹੁਤੀ ਮੈਜੋਰਿਟੀ ਦਾ ਕੋਈ ਇਹੋ ਜਿਹਾ ਇਤਿਹਾਸ ਨਹੀਂ ਸੀਗਾ ਕਿ ਉਹਨਾਂ ਦੇ ਲੋਕਾਂ ਦੇ ਵਾਸਤੇ ਕੁਛ ਕੰਮ ਕੀਤਾ ਹੈ ਪਰ ਫਿਰ ਵੀ ਇਹਨਾਂ ਨੂੰ ਲੋਕਾਂ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਈਆਂ ਔਰ ਜਿਹੜੀ ਵਿੱਚ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਤੁਸੀਂ ਤੁਹਾਡੇ ਵਰਗੇ ਜਿਹੜੇ ਮਿਹਨਤ ਕਸ਼ ਲੋਕ ਨੇ ਜਿਹਨਾਂ ਨੇ ਜਿਹਨਾਂ ਦਾ ਪੁਰਾਣਾ ਇਤਿਹਾਸ ਵਾ ਲੋਕਾਂ ਦੇ ਵਾਸਤੇ ਸਾਹਮਣੇ ਕੰਮ ਦਿਸ ਰਿਹਾ ਉਹਨਾਂ ਨੂੰ ਬਹੁਤਾ ਲੋਕਾਂ ਨੇ ਜਿਹੜਾ ਹੁੰਗਾਰਾ ਨਹੀਂ ਦਿੱਤਾ ਸੋ ਆਪਾਂ ਇਸ ਮਾਮਲੇ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਬਲਵਿੰਦਰ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਬਸ ਡਿਸਕਸ਼ਨ ਕਰਦੇ ਹਾਂ ਜੀ ਕੋਈ ਸਵਾਲ ਜਵਾਬ ਵਾਲੀ ਗੱਲ ਨਹੀਂ ਹੈ ਜੀ
ਠੀਕ ਹੈ
ਇੱਕ ਤਾਂ ਜਿਹੜਾ ਮੈਨੂੰ ਲੱਗਦਾ ਹੈ ਰਣਜੀਤ ਸਿੰਘ ਕਿ ਲੋਕ ਫੌਰੀ ਹੱਲ ਚਾਹੁੰਦੇ ਹੈ ਉਹ ਚਾਹੁੰਦੇ ਨੇ ਸਾਡੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹ ਚੁਟਕੀ ਦੇ ਫੋਰ ਚ ਛੇਤੀ ਤੋਂ ਛੇਤੀ ਕੌਣ ਉਹਦਾ ਇਲਾਜ ਕਰ ਸਕਦਾ ਹੈ ਉਹਦੇ ਲਈ ਆਮ ਆਦਮੀ ਪਾਰਟੀ ਨੇ ਥੋੜਾ ਜਿਹਾ ਖਿਲਾਰਾ ਫੇਸਬੁੱਕ ਤੇ ਜਾਂ ਹੋਰ ਇਸ ਤਰ੍ਹਾਂ ਦਾ ਪਾ ਲਿਆ ਕਿ ਲੋਕਾਂ ਨੂੰ ਇਹ ਲੱਗਿਆ ਉਹਨਾਂ ਨੇ ਜਵਾਕਾਂ ਨੂੰ ਆਪਣੇ ਮਗਰ ਲੈ ਲਿਆ ਖਾਸ ਤੌਰ ਤੇ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦੀ ਉਮਰ 15 ਤੋਂ 18 ਸਾਲ ਦੇ ਵਿਚਕਾਰ ਸੀ ਜਿਹੜੇ ਵੋਟਰ ਨਹੀਂ ਸੀ ਤੇ ਉਹ ਵਿਹਲੜ ਵੀ ਸੀ ਘਰੋਂ ਉਹ ਖਿਲਾਰੇ ਦੇ ਤਹਿਤ ਉਹਨਾਂ ਨੇ ਆਪਣਾ ਪ੍ਰਚਾਰ ਇੰਨਾ ਅੱਗੇ ਵਧਾ ਲਿਆ ਕਿ ਇਹ ਜੇ ਬੱਚਿਆਂ ਨੂੰ ਤੁਸੀਂ ਇਹਨਾਂ ਦੇ ਆਖੇ ਲੱਗ ਜਾਓ ਤਾਂ ਇਹ ਜਿਹੜਾ ਸਮੱਸਿਆ ਹੈਗੀ ਇਹਦਾ ਫੌਰੀ ਹੱਲ ਇਹ ਕੱਢ ਲੈਣਗੇ ਪੁੱਛਣ ਵਾਲਾ ਕੋਈ ਨਹੀਂ ਸੀ ਦੇਖੋ ਜਦੋਂ ਕੋਈ ਬੰਦਾ ਸਮੱਸਿਆ 'ਚ ਹੁੰਦਾ ਕੋਈ ਬਿਮਾਰ ਹੈ ਬਿਮਾਰ ਨੂੰ ਡਾਕਟਰ ਕੋਲ ਲਿਜਾਓ ਡਾਕਟਰ ਉਹਨੂੰ ਕਹਿੰਦੇ ਮੈਂ ਤੇਰੇ ਇੱਕ ਟੀਕਾ ਲਾਉਣਾ ਉਹ ਕਹਿੰਦਾ ਭਾਵੇਂ ਪੰਜ ਲਾ ਦੇ ਮੇਰਾ ਇਲਾਜ ਕਰਦੀ ਤਾਂ ਲੋਕ ਭੱਜ ਭੱਜ ਕੇ ਇਹਨਾਂ ਕੋਲ ਜਾਣਾ ਉਹਨਾਂ ਨੇ ਸ਼ੁਰੂ ਕੀਤਾ ਕਿ ਯਾਰ ਇਹ ਸ਼ਾਇਦ ਕੋਈ ਨਵੀਂ ਧਿਰ ਆਈ ਹੈ ਇਹ ਸਾਡੇ ਨਾਲ ਹੋਊਗੀ ਪਰ ਇਹਦੇ ਉਲਟ ਲੋਕਾਂ ਨੇ ਇਹ ਨਹੀਂ ਦੇਖਿਆ ਕਿ ਜਿਹੜਾ ਸਾਡਾ ਸਮਾਜਿਕ ਸੱਭਿਆਚਾਰਕ ਪਿਛੋਕੜ ਹੈ ਉਹ ਕਿਹੜੀਆਂ ਚੀਜ਼ਾਂ ਦੀ ਮੰਗ ਕਰਦਾ ਇਹਨੂੰ ਕਾਂਗਰਸ ਕੈਸ਼ ਕਰ ਗਈ ਜਦੋਂ ਅਮਰਿੰਦਰ ਸਿੰਘ ਇਹ ਕਹਿੰਦਾ ਰਿਹਾ ਕਿ ਮੈਂ ਬੇਰੁਜ਼ਗਾਰੀ ਦੂਰ ਕਰ ਦੂੰਗਾ ਮੈਂ ਲੋਕਾਂ ਨੂੰ ਸਮਾਰਟ ਫੋਨ ਦੇ ਦੂੰਗਾ ਮੈਂ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਿਆਂਗੇ ਅਸੀਂ ਫਸਲਾਂ ਨੂੰ ਪਹਿਲਾਂ ਵੀ ਮੈਂ ਪੰਜ ਸਾਲ ਸਹੀ ਮੁੱਲ ਤੇ ਬਕਾਇਆ ਹੁਣ ਵੀ ਬਕਾਊਂਗਾ ਤਾਂ ਲੋਕਾਂ ਨੂੰ ਲੱਗਿਆ ਕਿ ਜਿਹੜੇ ਆਮ ਆਦਮੀ ਪਾਰਟੀ ਵਾਲੇ ਇਹ ਤਾਂ ਯਾਰ ਅਜਾਰਕਤਾ ਫੈਲਾ ਕੇ ਤੇ ਪਤਾ ਨੀ ਸ਼ਾਇਦ ਕੋਈ ਗਲਤ ਤਰੀਕਿਆਂ ਦੇ ਨਾਲ ਨਾ ਕਿਤੇ ਅੱਗੇ ਆਉਂਦੇ ਹੁਣ ਇਹਦੇ ਨਾਲੋਂ ਫਿਰ ਸਾਨੂੰ ਕਾਂਗਰਸ ਚੰਗੀ ਲੱਗਦੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਇੱਕ ਤਾਂ ਭਗਵੰਤ ਮਾਨ ਵੱਲੋਂ ਸਟੇਜ ਤੇ ਜਾ ਕੇ ਸ਼ੁਰੂ ਚ ਕਿੱਕਲੀ ਕਲੀਰ ਦੀ ਇਹ ਕਹਿ ਕੇ ਸ਼ੁਰੂ ਕਰਨਾ ਲੋਕਾਂ ਨੇ ਇਸ ਦਾ ਥੋੜਾ ਜਿਹਾ ਬੁਰਾ ਮਨਾਉਣਾ ਸ਼ੁਰੂ ਕੀਤਾ ਵੀ ਯਾਰ ਚੌੜ ਕਰੀ ਜਾਂਦਾ ਅਸੀਂ ਮਰੀ ਜਾਂਦੇ ਹਾਂ ਤੇ ਇਹ ਮੈਨੂੰ ਲੱਗਦੀ ਹੈ ਥੋੜੇ ਜਿਹੇ ਕਾਰਨ ਆਪਾਂ ਇਕੱਠੇ ਵੀ ਰਹੇ ਹਾਂ ਇਲੈਕਸ਼ਨ ਦੇ ਵਿੱਚ ਤੁਹਾਡੀ ਇਲੈਕਸ਼ਨ 'ਚ ਵੀ ਤੇ ਮੈਂ ਵੀ ਉਦੋਂ ਉੱਥੇ ਸੀਗਾ ਮੈਨੂੰ ਇਹ ਕੁਛ ਕਾਰਨ ਲੱਗੇ ਤੁਸੀਂ ਆ ਗੱਲ ਅੱਗੇ ਵਧਾਓ ਪਰ
ਹਾਂਜੀ ਹਾਂਜੀ ਵੀਰ ਰਣਜੀਤ ਸਿੰਘ ਜੀ ਤੁਸੀਂ ਕੀ ਸੋਚਦੇ ਹੋ ਇਹ ਮਾਮਲੇ 'ਚ ਹਾਂਜੀ
ਇਹ ਚ ਕਾਰਨ ਇੱਕ ਇਹ ਵੀ ਸੀ ਜਿਵੇਂ ਹੁਣ ਹਵਾ ਬਣ ਗਈ ਸੀ ਆਪਣੇ ਏਰੀਏ ਚ ਬਹੁਤ ਆਪ ਦੀ ਹਵਾ ਸੀ ਸਰਕਾਰ ਬਣਨ ਦੇ ਪੂਰੇ ਆਸਾਰ ਚਰਚਾ ਸੀ ਜੀ
ਬਿਲਕੁਲ
ਉਹ ਬਣੀ ਕਿਉਂ ਨੀ ਜਿਵੇਂ ਇਹਨਾਂ ਦੀ ਦਿੱਲੀ ਚ ਸਰਕਾਰ ਬਣੀ ਦਿੱਲੀ ਦੇ ਵਿੱਚ ਇਹਨਾਂ ਨੇ ਪਹਿਲਾਂ ਅੰਦੋਲਨ ਕੀਤਾ ਜੀ ਹਾਂ ਜਿਹੜਾ ਬਿਜਲੀ ਦੇ ਖਿਲਾਫ਼ ਕਰਿਆ ਹੋਰ ਅੰਦੋਲਨ ਕਰੇ ਇੱਥੇ ਇੱਕ ਅਸੀਂ ਚਾਹੁੰਦੇ ਸੀ ਵੀ ਇੱਕ ਆਪਣਾ ਨੌ ਬਾਗ ਹੈ ਜੀ ਆਪਣੀ ਹਵਾ ਬਣ ਗਈ ਇਹਨਾਂ ਨੇ ਇਸ ਕਿਸਮ ਦਾ ਅੰਦੋਲਨ ਨੀ ਕੀਤਾ ਜਿਹੜਾ ਜਨਤਾ ਨੂੰ ਤੇ ਵੀ ਦਿਸ਼ੇ ਵੀ ਇਹ ਲੜਨ ਵਾਲੀ ਪਾਰਟੀ ਹੈ ਹਾਂ ਸਾਡੀ ਲੜਾਈ ਲੜੂ ਇਹਨਾਂ ਨੇ ਕੀ ਕਰਿਆ ਨੌਜਵਾਨਾਂ ਦੀਆਂ ਆਸਾਂ ਇੰਨੀਆਂ ਵਧਾਤੀਆਂ ਜੀ ਜੇ ਅਸੀਂ ਆ ਕੇ ਤੁਹਾਨੂੰ 25 ਲੱਖ ਨੌਕਰੀ ਪੈਦਾ ਕਰਾਂਗੇ ਜੀ ਕਿਸਾਨਾਂ ਨੂੰ ਅਸੀਂ ਕਰਜ਼ਾ ਮਾਫ਼ ਕਰਾਂਗੇ ਜੀ ਅਸੀਂ ਖੁਦਕਸ਼ੀਆਂ ਦੇ ਖਾਤਰ ਕੋਈ ਨੀਤੀ ਬਣਾਵਾਂਗੇ ਜੀ ਤੇ ਮਜ਼ਦੂਰਾਂ ਖਾਤਰ ਵਪਾਰੀ ਵਰਗਾਂ ਖਾਤਰ ਇੰਸਪੈਕਟਰੀ ਰੇਟ ਰੋਕਾਂਗੇ ਜੀ ਇਹ ਪ੍ਰਚਾਰ ਕਰਤਾ ਜੀ ਪੂਰਾ ਜਸਮਾ ਤੇ ਤਾਂ ਕਰਕੇ ਵੀ ਜਿਹੜਾ ਅੰਦੋਲਨ ਨੀ ਛੱਡਿਆ ਇਹਨਾਂ ਨੇ
ਮੈਨੂੰ ਇੱਕ ਗੱਲ ਹੋਰ
ਅੰਦੋਲਨ ਇਹਨਾਂ ਨੇ ਲੜਿਆ ਹੁੰਦਾ ਤਾਂ ਇਹਨਾਂ ਦਾ ਕੋਈ ਆਸਾਰ ਸੀ ਇੱਥੇ ਇਹ ਅੰਦੋਲਨ ਲੜਨ ਵਾਲੀ ਸੱਚੀ ਪਾਰਟੀ ਵੀ ਹੈ ਨੀ
ਬਿਲਕੁਲ
ਕਾਂਗਰਸ ਤੇ ਜਿਹੜੀ ਭਾਜਪਾ ਪਾਰਟੀ ਹੈ ਇਹਨਾਂ ਨਾਲ ਰਲਦੀ ਮਿਲਦੀ ਪਾਰਟੀ ਹੈ ਜੀ ਇਹ
ਬਿਲਕੁਲ ਬਿਲਕੁਲ
ਬਿਲਕੁਲ
ਮੈਨੂੰ ਇਹਦੇ ਚ ਇੱਕ ਗੱਲ ਹੋਰ ਲੱਗਦੀ ਰਣਜੀਤ ਸਿੰਘ ਕਿ ਦਿੱਲੀ ਦੀ ਹਾਲਤ ਜਿਹੜੀ ਸੀ ਉਹ ਪੰਜਾਬ ਨਾਲੋਂ ਬਿਲਕੁਲ ਵੱਖਰੀ ਸੀ ਕਾਰਨ ਦਿੱਲੀ ਦੇ ਵਿੱਚ ਕੁਝ ਸਮਾਂ ਪਹਿਲਾਂ ਬੀਜੇਪੀ ਸਾਰੀਆਂ 7 ਸੀਟਾਂ ਜਿੱਤ ਕੇ ਹਟੀ ਸੀ ਤੇ ਹਿੰਦੁਸਤਾਨ ਦੇ ਵਿੱਚ ਉਹ ਬਹੁਤ ਵੱਡੀ ਪਾਰਟੀ ਬਣ ਕੇ ਉਭਰੀ ਸੀ ਉਹਨੂੰ ਲੱਗਦਾ ਸੀ ਕਿ ਸੀਟਾਂ ਤਾਂ 7 ਤਾਂ ਸਾਨੂੰ ਆ ਗਈਆਂ ਹੁਣ ਸਾਨੂੰ 70 ਵੀ ਆ ਜਾਣਗੀਆਂ ਇਸ ਕਰਕੇ ਬਹੁਤਾ ਜ਼ੋਰ ਲਾਉਣ ਦੀ ਲੋੜ ਨਹੀਂ ਹੈ ਮੋਦੀ ਵੇਵ ਚੱਲ ਰਹੀ ਹੈ ਆਰਾਮ ਨਾਲ ਬਹਿ ਜਾਓ ਕਾਂਗਰਸ ਉੱਤੇ 15 ਸਾਲ ਤੋਂ ਇੰਨੀ ਨਿਸਲ ਹੋ ਚੁੱਕੀ ਸੀ ਉਹ ਕਹਿੰਦੀ ਵੀ ਸਾਨੂੰ ਤਾਂ ਸਾਰੇ ਹਿੰਦੁਸਤਾਨ ਚੋਂ 42 ਸੀਟਾਂ ਆਈਆਂ ਸਾਨੂੰ ਇੱਥੇ ਕੀ ਲਈ ਬੈਠੇ ਆਪਾਂ ਤਾਂ ਚੋਣ ਹੀ ਨਾ ਲੜੋ ਯਾਰ ਤਾਂ ਕਾਂਗਰਸ ਨੇ ਉੱਥੇ ਮਰੇ ਮਨ ਨਾਲ ਚੋਣ ਲੜੀ ਬੀਜੇਪੀ ਨੇ ਉੱਥੇ ਬਾਗੀਆਂ ਪਾ ਕੇ ਚੋਣ ਲੜੀ ਸੀਰੀਅਸ ਦੋਨੇ ਨਹੀਂ ਸੀਗੇ ਇਹਨਾਂ ਨੇ ਕੁਛ ਕੰਮ ਵੀ ਕੀਤੇ ਸੀਗੇ ਤੇ ਉਹ ਦੋਨੇ ਪਾਰਟੀਆਂ ਇਹਨਾਂ ਦਾ ਮੁਕਾਬਲਾ ਵੀ ਨਹੀਂ ਸੀ ਕਰ ਰਹੀਆਂ ਇਸ ਕਰਕੇ ਬਿਨਾਂ ਮੁਕਾਬਲਾ ਜਿੱਤੇ ਜਦਕਿ ਪੰਜਾਬ 'ਚ ਹਾਲਤ ਇਹ ਸੀ ਕਿ ਅਮਰਿੰਦਰ ਸਿੰਘ ਤਾਂ ਲੜੋ ਜਾਂ ਕਰੋ ਦੀ ਲੜਾਈ ਲੜ ਰਿਹਾ ਸੀ ਅਖੀਰਲੀ ਕਿ ਮੈਂ ਤਾਂ ਜੇ ਐਤਕੀ ਨਾ ਆਇਆ ਤਾਂ ਮੈਂ ਇਦੂ ਬਾਅਦ 80 ਸਾਲ ਦਾ ਹੋ ਜਾਊਂਗਾ ਰੌਲਾ ਮੁੱਕਿਆ ਮੈਂ ਤੇ ਫਿਰ ਮੁੜ ਕੇ ਆਉਂਦਾ ਨਹੀਂ ਮੈਂ ਤਾਂ ਇਸ ਕਰਕੇ ਨਿਬੇੜਾ ਹੀ ਕਰਦੇ ਹਾਂ ਇਸੇ ਕਰਕੇ ਐਤਕੀ ਉਹਨੇ ਨਾ ਤਾਂ ਖੂੰਡਾ ਚੱਕਿਆ ਨਾ ਉਹਨੇ ਕੋਈ ਵਿਰੋਧੀ ਸ਼ਬਦ ਬੋਲੇ ਨਾ ਉਹਨੇ ਕੋਈ ਰੌਲਾ ਪਾਇਆ ਸਗੋਂ ਉਹ ਸੀਰੀਅਸ ਹੋ ਕੇ ਇਕੱਲੇ ਇਕੱਲੇ ਥਾਂ ਦੇ ਉੱਤੇ ਜਾਂਦਾ ਰਿਹਾ ਰੁੱਸਿਆਂ ਨੂੰ ਵੀ ਮਨਾਉਂਦਾ ਰਿਹਾ ਕਿ ਯਾਰ ਆਪਾਂ ਕਿਸੇ ਨਾ ਕਿਸੇ ਲੋਟ ਇਸ ਲੜਾਈ ਨੂੰ ਜਿੱਤੀਏ ਦੂਜੀ ਗੱਲ ਜਿਵੇਂ ਡਾਕਟਰ ਹਰੀਸ਼ ਖਰੇ ਅੰਗਰੇਜ਼ੀ ਟ੍ਰਿਬਿਊਨ ਦੇ ਸੰਪਾਦਕ ਨੇ ਉਹਨਾਂ ਨੇ ਚੋਣਾਂ ਤੋਂ 6 ਮਹੀਨੇ ਪਹਿਲਾਂ ਲਿਖਿਆ ਸੀ ਕਿ ਲੋਕਾਂ ਨੂੰ ਇਹ ਨਹੀਂ ਪਤਾ ਬਾਦਲ ਕਿਸ ਮਿੱਟੀ ਦਾ ਬਣਿਆ ਹੋਇਆ ਇਹ ਹਾਰ ਹਾਰ ਕੇ 20 ਵਾਰੀ 30 ਵਾਰੀ 40 ਵਾਰੀ ਹਾਰ ਕੇ ਥੱਲੇ ਲੈ ਕੇ ਜਮਾਂ ਜ਼ੀਰੋ ਹੋ ਕੇ ਦੁਬਾਰੇ ਫਿਰ ਉੱਭਰੇ ਆਉਂਦਾ ਕਿਸੇ ਵੇਲੇ ਸਿਮਰਜੀਤ ਮਾਨ ਨੂੰ ਸਭ ਤੋਂ ਉੱਪਰ ਹੋ ਗਿਆ ਫਿਰ ਉੱਭਰਿਆ ਆ ਟੌੜੇ ਨੇ ਕਿਸੇ ਵੇਲੇ ਸਿੱਟ ਲਿਆ ਹੋ ਗਿਆ ਹੋਏ ਫਿਰ ਉੱਭਰਿਆ ਆ ਇੱਥੇ ਮੁਕਾਬਲਾ ਇੱਕ ਤਾਂ ਉਹ ਜਿਹੇ ਯੋਧੇ ਨਾਲ ਸੀ ਜਿਹਨੇ ਹਾਰ ਕਦੇ ਮੰਨੀਓ ਹੀ ਨਹੀਂ ਹੁਣ ਵੀ ਨਹੀਂ ਮੰਨਦਾ ਦੂਜਾ ਕਾਂਗਰਸ ਇੱਥੇ ਸਰਕਾਰ ਬਣਾਉਣ ਨੂੰ ਫਿਰਦੀ ਸੀ ਦਿੱਲੀ ਚ ਕਾਂਗਰਸ ਸੀਟਾਂ ਵੀ ਲੈਣ ਨੂੰ ਨਹੀਂ ਸੀ ਤਿਆਰ ਤਾਂ ਇਹ ਦੋ ਕਾਰਨ ਸੀ ਜਿਹੜੇ ਇਹ ਇਹਨਾਂ ਨੇ ਫੇਸਬੁੱਕ ਤੇ ਇਹੋ ਜਿਹਾ ਰੌਲਾ ਪਾਇਆ ਆਪਣਾ ਇਹੋ ਜਿਹਾ ਖਲਾਰਾ ਪਾ ਲਿਆ ਕਿ ਸ਼ਾਇਦ ਜਿਹੜੀ ਫੇਸਬੁੱਕ ਹੈ ਇਹੀ ਲੋਕਾਂ ਨੂੰ ਜਿੱਤਿਆ ਦੂਗੀ ਫਿਰ ਦੋ ਹੋਰ ਵੱਡੇ ਕਾਰਨ ਹੋਏ ਰਣਜੀਤ ਸਿੰਘ ਜਿਹੜੇ ਮੈਨੂੰ ਲੱਗਦੇ ਇੱਕ ਤਾਂ ਕੇਜਰੀਵਾਲ ਦਾ ਕਿਸੇ ਦੇ ਘਰੇ ਠਹਿਰਨਾ ਐਨ ਆਰ ਆਈ ਦੇ ਜਿਹੜੇ ਇਹਦੇ ਸੰਬੰਧ ਕੋਈ ਹੋਣਗੇ ਜਾਂ ਨਾ ਹੋਣਗੇ ਆਪਾਂ ਨੇ ਜਿਹਦਾ ਪ੍ਰਚਾਰ ਕੀਤਾ ਗਿਆ ਕਿ ਬਾਹਰ ਸੀਗੇ ਕਾੜਕੂਆਂ ਨਾਲ ਸੀ ਮੌੜ ਚ ਬੰਬ ਕਾਂਡ ਹੋਣਾ ਤੀਸਰੀ ਗੱਲ ਸਿਸੋਦੀਆ ਦਾ ਇਹ ਕਹਿਣਾ ਕਿ ਵੋਟਾਂ ਕੇਜਰੀਵਾਲ ਨੂੰ ਪਾਓ ਯਾਰ ਮੁੱਖ ਮੰਤਰੀ ਆਪੇ ਬਣ ਜੂ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਲੱਗਿਆ ਕਿ ਮੁੱਖ ਮੰਤਰੀ ਬਾਹਰੋਂ ਆਊਗਾ ਤੇ ਉਹਨੂੰ ਦੁਆਬੇ ਨੇ ਤੇ ਮਾਝੇ ਨੇ ਜ਼ਿਆਦਾ ਜਿਹੜਾ ਪਿੱਛੇ ਸਿੱਟਤਾ ਮਾਲਵੇ ਵਾਲਿਆਂ ਦੇ ਵਿੱਚ ਭਗਵੰਤ ਮਾਨ ਦੇ ਮਗਰ ਕੁਛ ਲੋਕ ਲੱਗ ਗਏ ਤਾਂ ਉਸ ਕਰਕੇ ਥੋੜੀਆਂ ਸੀਟਾਂ, ਮੈਨੂੰ ਐ ਲੱਗਦਾ ਜਿੰਨੀਆਂ ਸੀਟਾਂ ਆਈਆਂ ਉਹਦੇ ਚ ਕੁਛ ਪਰਸਨੈਲਿਟੀ ਕਲਟ ਹੈ, ਜਾਂ ਮਾਨਸਾ ਦੀ ਸੀਟ ਪਿਓਰਲੀ ਪਰਸਨੈਲਿਟੀ ਕਲਟ ਹੈ ਕਿ ਉਹ ਮਾਨਸ਼ਾਹੀਆਂ ਨੂੰ ਵੋਟਾਂ ਪਈਆਂ ਨੇਗੀਆਂ। ਬਲਜਿੰਦਰ ਕੌਰ ਦੀ ਸੀਟ ਵੀ ਪਿਓਰਲੀ ਪਰਸਨੈਲਿਟੀ ਤੇ ਗਈ ਹੈਗੀ ਹੈ, ਉਹ ਵੀ ਉਹਨੂੰ ਪਈਆਂ ਨੇ। ਇਹੋ ਜਿਹੀਆਂ ਕੁਛ ਸੀਟਾਂ ਬਲਦੇਵ ਸਿੰਘ ਆਜ਼ਾਦ ਵੀ ਉਵੇਂ ਜਿੱਤਿਆ, ਕੁਛ ਸੀਟਾਂ ਜਿਹੜੀਆਂ ਹੈਗੀਆਂ ਉਹ ਲੋਕਾਂ ਦੀ ਸ਼ਖਸੀਅਤ ਕਰਕੇ ਜਿੱਤੀਆਂ ਗਈਆਂ, ਕੁਛ ਲੋਕਾਂ ਦੇ ਵਿੱਚ ਥੋੜਾ ਜਿਹਾ ਭਗਵੰਤ ਮਾਨ ਦਾ ਅਸਰ ਹੋਇਆ, ਪਰ ਆਪ ਦਾ ਜਿਹੜਾ ਸਮੁੱਚਾ ਅਸਰ ਸੀ ਜਿਹੜਾ ਇਹਨਾਂ ਦਾ ਫੇਸਬੁੱਕ ਦਾ, ਸੋਸ਼ਲ ਮੀਡੀਆ ਦਾ ਜਾਂ ਹੋਰ, ਇਹ ਕੋਈ ਮੈਨੂੰ ਕਿਤੇ ਨਜ਼ਰ ਨਹੀਂ ਆਇਆ। ਬਾਕੀ ਤੁਹਾਡੇ ਖਿਆਲ ਹੋਰ ਹੋਣ।
ਥੈਂਕ ਯੂ ਸਾਥੀ ਜੀ। ਮੈਂ ਤੁਹਾਡੇ ਕੋਲੋਂ ਸਵਾਲ ਪੁੱਛਣਾ ਚਾਹਾਂਗਾ ਕਿ ਜਿਹੜਾ ਆਉਂਦਾ ਸਮਾਂ ਆ ਉਹ ਇਹ ਗੱਲਾਂ ਨੂੰ ਸਹੀ ਸਾਬਤ ਕਰੂਗਾ ਕਿ ਦੁਨੀਆਂ ਦੇ ਵਿੱਚ ਜਿਹੜੀ ਇੱਕ ਸੈਲੀਬ੍ਰਿਟੀ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕੀ ਕਹਾਂਗੇ ਵੀ ਜੀ, ਸੈਲੀਬ੍ਰਿਟੀ ਲੋਕੀ ਜਿਹੜੇ ਮਸ਼ਹੂਰ ਨੇ, ਜਿੱਦਾਂ ਭਗਵੰਤ ਮਾਨ ਦੀ ਮੈਂ ਐਗਜ਼ਾਮਪਲ ਦੇਣਾ ਚਾਹੁੰਦਾ, ਚਮਕਦਾ ਮਾਹੌਲ ਹੈ ਅਮੈਰੀਕਾ ਦੇ ਵਿੱਚ ਵੀ ਉਹੀ ਹੋਇਆ। ਮੈਨੂੰ ਸਾਨੂੰ ਇਸ ਗੱਲ ਦਾ ਯਕੀਨ ਹੈ, ਸਾਡੇ ਕੋਲ ਕੋਈ ਸਬੂਤ ਨਹੀਂ ਹੈ ਵੀ ਭਗਵੰਤ ਮਾਨ ਨੂੰ ਇਹ ਹਾਇਰ ਕੀਤਾ ਗਿਆ, ਉਹਨੂੰ ਇੱਕ
ਕਿਰਾਏ
ਤੇ ਲਿਆਂਦਾ ਗਿਆ
ਕੰਮ ਕਰਨ ਵਾਸਤੇ,
ਔਰ ਉਹਨੇ ਸਟੇਜ ਤੇ ਉਹੀ ਕੰਮ ਕੀਤਾ ਜਿਹੜਾ ਕੰਮ ਉਹ ਪਹਿਲਾਂ ਕਰਦਾ ਸੀ। ਜਲੂਰ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ, ਜਲੂਰ ਦੇ ਵਿੱਚ ਦਲਿਤਾਂ ਦਾ ਸੰਘਰਸ਼ ਚੱਲਦਾ ਪਿਆ ਆ, ਔਰ ਇਹਦੇ ਬੰਦੇ ਕੋਲੋਂ ਇੱਕ ਸ਼ਬਦ ਨਹੀਂ, ਇਹਦੇ ਇਹਦੀ ਡਿਸਟ੍ਰਿਕਟ ਦੇ ਵਿੱਚ ਲੋਕਾਂ ਦੇ ਦਲਿਤ ਕੁੜੀਆਂ ਦੇ ਬਲਾਤਕਾਰ ਹੋਏ, ਇੱਕ ਸ਼ਬਦ ਨਹੀਂ ਬੋਲਦਾ। ਤੁਸੀਂ ਕਿਹਦੇ ਬਾਰੇ ਸੋਚਦੇ ਹੋ?
ਇਹ ਵੀ ਆਪਾਂ ਨੂੰ ਪਤਾ ਹੀ ਹੈ ਜੀ, ਇਹ ਹੁਣ ਤੁਹਾਨੂੰ ਪਤਾ ਵੀ ਇਹ ਜਿਹੜੇ ਆਪਣਾ ਖਰੀਦਦੇ ਕੋਈ ਕਲਾਕਾਰ ਹੋਇਆ, ਕੋਈ ਮਸ਼ਹੂਰ ਬੰਦਾ ਹੋਇਆ, ਇਹਨੂੰ ਕਾਰਪੋਰੇਟ ਘਰਾਣੇ ਮੂਹਰੇ ਲਾਉਂਦੇ ਨੇ ਜੀ, ਜਨਤਾ ਨੂੰ ਬੁੱਧੂ ਬਣਾਉਣ ਖਾਤਰ, ਤਾਂ ਕਿ ਵੀ ਕੋਈ ਇੱਥੇ ਤੀਜਾ ਬਦਲ ਨਾ ਆਵੇ, ਦੂਜਾ ਬਦਲ ਹੀ ਲਾ ਲਓ, ਤੀਜਾ ਇਹੀ ਨੇ ਸਾਰੇ ਰਲਵੇਂ ਮਿਲਵੇਂ, ਵੀ ਦੂਜਾ ਬਦਲ ਨਾ ਪੈਦਾ ਹੋ ਸਕੇ, ਖੱਬੇ ਪੱਖੀ ਬਦਲ ਨਾ ਪੈਦਾ ਹੋ ਸਕੇ।
ਬਿਲਕੁਲ ਬਿਲਕੁਲ,
ਉਹ ਐਤਕੀ ਇਹਨਾਂ ਨੇ ਭਗਵੰਤ ਮਾਨ ਲੱਭ ਗਾਹਾਂ ਨੂੰ ਕੋਈ ਹੋਰ ਲੱਭ ਲੈਣਗੇ ਮਸ਼ਹੂਰ, ਇਹ ਕਰਕੇ ਜਿਹੜਾ ਕਾਰਪੋਰੇਟ ਘਰਾਣਿਆਂ ਦੀ ਪਹਿਲੇ ਹੀ 5 ਸਾਲ ਪਹਿਲਾਂ ਤਿਆਰੀ ਹੋ ਜਾਂਦੀ ਹੈ, ਤੇ ਵੀ ਇਹ ਕਰਨਾ, ਇਹ ਕਰਨਗੇ ਕਰਨਗੇ ਜੀ, ਤੁਹਾਨੂੰ ਫੇਰ ਕਰਨਗੇ ਕੋਈ ਨਾ ਕੋਈ। ਹਾਂ, ਤੇ ਜਿਹੜਾ ਆਪਣਾ ਕਮਿਊਨਿਸਟਾਂ ਦਾ ਹੈਗਾ ਜੀ, ਖੱਬੇ ਪੱਖੀਆਂ ਦਾ ਹੈਗਾ, ਆਪਾਂ ਜਨਤਾ ਚ ਲੈ ਕੇ ਜਾਂਦੇ ਹਾਂ ਤਬਦੀਲੀ ਨੂੰ, ਵੀ ਜੇ ਅਸਲ ਹੱਲ ਸਹੀ ਵੋਟਾਂ ਅਸਲ ਹੱਲ ਨੀ, ਜਾ ਕੇ ਆਪਾਂ ਜਦੋਂ ਬੋਲਦੇ ਹਾਂ ਤੁਹਾਡਾ ਵੀ, ਮੰਨ ਲਓ ਅਸੀਂ ਜਿੱਤ ਵੀ ਜਾਈਏ, ਜਿੱਤ ਕੇ ਜੇ ਅਸੀਂ ਆਖੀਏ ਵੀ ਤੁਹਾਡੀ ਕੋਈ ਜ਼ਿੰਦਗੀ ਸਮਾਰ ਦਿਆਂਗੇ, ਅਸੀਂ ਜ਼ਿੰਦਗੀ ਨਹੀਂ ਸਮਾਰ ਸਕਦੇ, ਅਸੀਂ ਜਦੋਂ ਜ਼ਿੰਦਗੀ ਦਾ ਤੁਹਾਡੀ ਇੱਕ ਵੱਡੀ ਤਬਦੀਲੀ ਨੇ ਸਵਾਰਨੀ ਹੈ।
ਬਿਲਕੁਲ ਬਿਲਕੁਲ,
ਜਦੋਂ ਆਪਾਂ ਜਾ ਕੇ ਇਹ ਗੱਲਾਂ ਕਰਦੇ ਹਾਂ ਜੀ ਪਿੰਡਾਂ ਦੇ ਵਿੱਚ, ਤਾਂ ਲੋਕਾਂ ਨੂੰ, ਲੋਕ ਥੋੜਾ ਜਿਹਾ ਕੀ ਹੈ, ਜ਼ਿਆਦਾ ਤੇਜ਼ੀ ਨਾਲ ਤਾਂ ਚਾਹੁੰਦੇ ਨੇ ਵੀ ਸਾਡੀ ਜ਼ਿੰਦਗੀ ਉਹ ਹੋਵੇ, ਤੇ ਉਹ ਆਪਣੀਆਂ ਗੱਲਾਂ ਨੂੰ ਕਹਿੰਦੇ ਵੀ ਹਜੇ ਕਾਮਰੇਡ ਤਾਂ ਜੀ ਖੱਬੇ ਪੱਖੀ ਤਾਂ ਹਜੇ ਜਿਹੜਾ ਪਰਿਵਰਤਨ ਆਊਗਾ ਉਹਦਾ ਬਹੁਤ ਦੇਰ ਨਾ ਆਊਗਾ, ਤੇ ਉਹ ਫਿਰ ਇਹ ਆਪ ਵਰਗਿਆਂ ਦੇ ਨਾਰੇ ਚੜਦੇ ਨੇ ਜੀ, ਜਿਵੇਂ ਆਪ ਨੇ ਨਾਰੇ ਤੇਜ਼ੀ ਨਾਲ ਲਾਏ ਵੀ ਆ ਸਰਕਾਰ ਬਦਲੂ ਜੀ, ਉਹ ਫਿਰ ਐਸ ਲੋਟ ਇਹਨਾਂ ਦਾ ਹੋ ਜਾਂਦਾ ਜੀ।
ਇਸੇ ਕਰਕੇ ਤਾਂ ਫਿਰ ਚਾਚਾ ਜੀ ਇਹ ਹੋਇਆ ਨਾ ਵੀ ਜਿਵੇਂ ਹੁਣ ਗਾਂਧੀ ਸੀ, ਇਹਨਾਂ ਨੂੰ ਲੱਗਿਆ ਕਿ ਯਾਰ ਇਹ ਤਾਂ ਕੋਈ ਜਿਹੜੀ ਸਥੂਲ ਗੱਲ ਕਰੂਗਾ ਹੈ ਨਾ, ਕੋਈ ਜ਼ਮੀਨੀ ਗੱਲ ਕਰੂਗਾ, ਇਹਨਾਂ ਦੇ ਉਹ ਫਿੱਟ ਨਹੀਂ ਆਇਆ। ਗਾਂਧੀ ਨੇ ਜੋ ਪ੍ਰੋਜੈਕਟ ਲਿਆਂਦੇ, ਚਾਹੇ ਰੇਲਵੇ ਦਾ ਪ੍ਰੋਜੈਕਟ ਹੋਵੇ, ਚਾਹੇ ਕੋਈ ਹੋਰ ਹੋਵੇ, ਭਗਵੰਤ ਮਾਨ ਨੇ ਤਾਂ ਕੋਈ ਪ੍ਰੋਜੈਕਟ ਹੀ ਨਹੀਂ ਉਹ ਕੀਤਾ, ਹੁਣ ਇੱਕ ਅਸੀਂ MP ਤੋਂ ਕਿੱਕਲੀ ਸੁਣਨ ਵਾਸਤੇ ਥੋੜੀ ਇਕੱਠੇ ਹੁੰਦੇ ਹਾਂ।
ਬਿਲਕੁਲ ਬਿਲਕੁਲ ਬਿਲਕੁਲ,
ਉਹਨੂੰ ਇਹ ਚਾਹੀਦਾ ਸੀਗਾ। ਚਲੋ, ਇਹ ਮੈਂ ਥੋੜੀ ਜਿਹੀ ਗੱਲ ਆਪਣੇ ਪਿੰਡ ਦੀ ਵੀ ਕਰ ਲਾਂ ਕਿ ਪਹਿਲਾਂ ਤਾਂ ਮੈਂ ਸਾਰੇ ਸਰੋਤਿਆਂ ਨੂੰ ਦੱਸਦਾ ਕਿ ਰਣਜੀਤ ਸਿੰਘ ਮੇਰੇ ਪਿੰਡ ਦੇ, ਅਸੀਂ ਇੱਕੋ ਪਿੰਡ ਦੇ, ਦੋਨੇ ਮੇਰੇ ਤੋਂ ਛੋਟਾ, ਵੈਸੇ ਮੇਰਾ ਚਾਚਾ ਲੱਗਦਾ, ਤੇ ਇੱਕ ਸਾਡਾ ਪਿੰਡ ਤਾਮਕੋਟ ਬੜਾ ਜਿਹੜਾ ਹੈਗਾ ਇਤਿਹਾਸ ਦੇ ਵਿੱਚ ਬੜਾ ਜੁਝਾਰੂ ਪਿੰਡ ਹੈ, ਸਾਰਾ ਕਾਮਰੇਡਾਂ ਦਾ ਪਿੰਡ ਹੈ, ਔਰ ਸਾਡੇ ਪਿੰਡੋਂ ਮਜ਼ਾਰਾ ਲਹਿਰ ਜਦੋਂ ਸ਼ੁਰੂ ਹੋਈ ਹੈ, ਤਿੰਨ ਬੰਦਿਆਂ ਵੱਲੋਂ ਸ਼ੁਰੂ ਹੋਈ, ਧਰਮ ਸਿੰਘ ਫੱਕਰ ਤੇ ਆਪਣਾ ਜੋਗਾ ਸਿੰਘ, ਜੰਗੀਰ ਸਿੰਘ ਜੋਗਾ ਤੇ ਈਸ਼ਰ ਸਿੰਘ ਤਾਮਕੋਟ, ਉਹਨਾਂ ਦੇ ਨਾਲ ਸਾਡੇ ਇੱਕ ਪਿੰਡ ਦੇ ਹੋਰ ਸਰਦਾਰ ਅਜਮੇਰ ਸਿੰਘ ਤਾਮਕੋਟ ਵੀ ਸੀਗੇ, ਇੱਥੋਂ ਸ਼ੁਰੂ ਹੋਏ, ਤੇ ਮਜ਼ਾਰਾ ਮੂਵਮੈਂਟ ਦਾ ਜਿਹੜਾ ਪਹਿਲਾ ਪਿੰਡ ਜਦੋਂ ਆਜ਼ਾਦ ਹੋਇਆ ਤਾਂ ਉਹ ਵੀ ਮਾਨਸਾ ਜ਼ਿਲ੍ਹੇ ਦਾ ਕਿਸ਼ਨਗੜ੍ਹ ਸੀ, ਉਦੋਂ ਬਾਅਦ ਸਾਰੇ ਪੰਜਾਬ ਦੇ ਵਿੱਚ।
ਕਿਹੜੇ ਸਮੇਂ ਦੀ ਗੱਲ ਹੈ ਸਾਥੀ ਜੀ?
ਮੈਨੂੰ ਹੁਣ ਕੋਈ 1953 ਦੀ ਗੱਲ ਹੈਗੀ ਜੀ, ਮੇਰਾ ਖਿਆਲ
ਆਜ਼ਾਦੀ ਤੋਂ ਲਗਭਗ
ਥੋੜ੍ਹਾ ਜਿਹਾ ਬਾਅਦ, ਹਾਂਜੀ, ਮੇਰੇ ਬੇਬੰਦ ਤੋਂ ਬਾਅਦ। ਤਾਂ ਸਾਨੂੰ ਸਵੈਮਾਨ ਹੈ, ਮੈਨੂੰ ਵੀ ਤੇ ਰਣਜੀਤ ਸਿੰਘ ਨੂੰ ਵੀ, ਕਿ ਅਸੀਂ ਤਬਦੀਲੀ ਦੇ ਕਿਸੇ ਵੇਲੇ ਮੋਢੀ ਰਹੇ ਹਾਂ, ਤੇ ਅਸੀਂ ਉਸ ਤਬਦੀਲੀ ਕਰਨ ਵਾਲੇ ਲੋਕਾਂ ਦੀ ਅੰਸ਼ ਚੋਂ ਹਾਂ, ਤੇ ਸਾਡੇ ਪਿੰਡ ਦਾ ਸਕੂਲ ਵੀ ਹੁਣ ਅਜਮੇਰ ਸਿੰਘ ਦੇ ਨਾਂ ਤੇ ਬਣਿਆ, ਪਰ ਸਾਡੇ ਪਿੰਡ ਦੇ ਜੁਝਾਰੂ ਜਿਹੜੇ ਸੀਗੇ ਉਹ ਸਰਦਾਰ ਈਸ਼ਰ ਸਿੰਘ ਜ਼ਿਆਦੇ ਸੀ, ਤੇ ਪਿੰਡ ਦੇ ਵਿੱਚ ਮੈਨੂੰ ਪਤਾ ਕਿ ਜਦੋਂ ਉਹ ਜਿੱਥੋਂ ਦੇ ਵੀ ਲੰਘਦੇ ਸੀ ਤਾਂ ਲੋਕ ਉਹਨਾਂ ਦਾ ਕਿਹਾ ਤੇ ਉਹਨਾਂ ਦਾ ਦਬਦਬਾ ਜਿਹੜਾ ਪਿੰਡ ਦੇ ਵਿੱਚ ਬਾ ਕਮਾਲ ਸੀ। ਇਸ ਗੱਲ ਦਾ ਸਵੈਮਾਣ ਵੀ ਹੈ ਤੇ ਖੁਸ਼ੀ ਵੀ ਹੈ।
ਸਾਥੀ ਜੀ, ਮੈਂ ਤੁਹਾਡੇ ਕੋਲ ਵੀ ਪੁੱਛਣਾ ਚਾਹਾਂਗਾ, ਗੱਲ ਤਬਦੀਲੀ ਦੀ ਚੱਲਣ ਡੀ ਆ, ਫੰਡਾਮੈਂਟਲ ਜਿਹੜੀ ਧੁਰੋਂ ਤਬਦੀਲੀ, ਜਿਹੜੀ ਇਨਕਲਾਬ ਕਹਿੰਦੇ ਆ, ਧੁਰੋਂ ਇਨਕਲਾਬ, ਇਹ ਜਿਹੜੀ ਮੁਜ਼ਾਰਾ ਮੂਵਮੈਂਟ ਸੀਗੀ, ਮੈਂ ਜਾਂ ਰਣਜੀਤ ਸਿੰਘ ਹੁਣਾਂ ਕੋਲੋਂ ਸਵਾਲ ਪੁੱਛਾਂਗਾ, ਇਹ ਕਿਹੜੀਆਂ ਇਹਨਾਂ ਨੇ ਤਬਦੀਲੀਆਂ ਤੁਹਾਡੇ ਏਰੀਏ ਦੇ ਵਿੱਚ, ਜਦੋਂ ਕਿਉਂਕਿ ਇਹਦੀ ਜਿੱਤ ਹੋਈ ਹੈ ਇਹ ਮੁਜ਼ਾਰਾ ਮੂਵਮੈਂਟ ਦੀ, ਉਦੋਂ ਕਿਹੜੀਆਂ ਤਬਦੀਲੀਆਂ ਉਹਦੇ ਨਾਲ ਆਈਆਂ ਉਹਦੀ ਆਪਾਂ ਗੱਲ ਕਰੀਏ।
ਹਾਂਜੀ ਜੀ, ਮੂਵਮੈਂਟ ਸਿਆਸਤ ਚ ਉਹ ਆਪਣੇ ਇਹਨਾਂ ਨੇ ਸੀ ਪੀ ਆਈ ਚ ਕੰਮ ਕਰਦੇ ਸੀ, ਆਪਣੇ ਤੇਜਾ ਸਿੰਘ ਸੁਤੰਤਰ ਜੀ, ਜਗੀਰ ਸਿੰਘ ਜੋਗਾ ਜੀ, ਧਰਮ ਸਿੰਘ ਫੱਕਰ, ਈਸ਼ਰ ਸਿੰਘ ਪਾਮਕੋਟ ਜੀ। ਇਸ ਪਾਰਟੀ ਨੇ ਇਹਨਾਂ ਨੂੰ ਇਜਾਜ਼ਤ ਨੀ ਦਿੱਤੀ ਸੀ ਘੋਲ ਲੜਨ ਦੀ ਜੀ,
ਸੀ ਪੀ ਆਈ ਨੇ
ਉਹਨਾਂ ਨੇ ਲਾਲ ਪਾਰਟੀ ਬਣਾਈ ਜੀ, ਲਾਲ ਪਾਰਟੀ ਬਣਾ ਕੇ ਉਹ ਲੜੇ ਜੀ, ਹਥਿਆਰਬੰਦ ਘੋਲ ਲੜਿਆ ਉਹਨਾਂ ਨੇ। ਹਥਿਆਰਬੰਦ ਘੋਲ ਲੜ ਕੇ ਜਿਹੜੇ ਮੁਜ਼ਾਹਰੇ ਸੀ ਸਰਦਾਰਾਂ ਦੇ ਤਪਾਏ ਪਏ ਸੀ, ਲੋਕ ਆਮ ਜਨਤਾ ਜੁੜੀ, ਉਹਨਾਂ ਦਾ ਸਮਰਥਨ ਮਿਲਿਆ ਇਹਨਾਂ ਨੂੰ ਸਾਹਮਣੇ, ਲੋਕਾਂ ਨੇ ਲਹਿਰ ਬਣ ਗਈ ਜੀ ਆਪਣੇ ਇਲਾਕੇ ਚ, ਤਾਂ ਇਹਨਾਂ ਨੇ 8,60,000 ਏਕੜ ਜਨਤਾ ਚ ਵੰਡਿਆ ਜੀ ਇਹ ਸਾਰਾ, ਹਾਂ ਉਹਨਾਂ ਤੋਂ ਖੋ ਕੇ। ਤੇ ਉਦੋਂ ਵੀ ਖੈਰ ਠੀਕ ਹੈ, ਇਸ ਨੀਤੀ ਨੂੰ ਕੁਛ ਜਿਵੇਂ ਜਗੀਰ ਸਿੰਘ ਜੋਗਾ ਜੀ ਸੀ, ਉਹਨਾਂ ਨੇ ਕਹਿਤਾ ਸੀ ਉਸ ਟਾਈਮ ਤੇ ਇੱਕ ਲਫ਼ਜ਼ ਉਹਨਾਂ ਨੇ ਕਹਿਤਾ ਸੀ ਵੀ ਆਪਾਂ ਜਿਹੜੇ ਇਹ ਕਿਸਾਨਾਂ ਨੂੰ ਜ਼ਮੀਨਾਂ ਵੰਡ ਰਹੇ ਹਾਂ, ਇਹਨਾਂ ਨੂੰ ਵੀ ਆਪਾਂ ਇੱਕ ਤਰ੍ਹਾਂ ਸਮਰਾਏਦਾਰ ਬਣਾ ਰਹੇ ਹਾਂ, ਵੀ ਆਉਣ ਵਾਲੇ ਸਮੇਂ ਚ ਇਹਨਾਂ ਨੇ ਆਪਣੇ ਵਰਗੀਆਂ ਪਾਰਟੀਆਂ ਨਾਲ ਟਿਕਣਾ ਨੀ। ਉਹੀ ਗੱਲ ਹੋਈ, ਉਹ ਕਾਂਗਰਸ ਨਾਲ ਕਿਤੇ ਜੁੜ ਗਏ ਤੇ ਅਕਾਲੀ ਦਲ ਨਾਲ ਜੁੜ ਗਏ, ਜਦੋਂ ਉਹ ਹੋਏ ਮਾੜੇ ਜੇ ਉਹ ਚ ਗਜੈਸ ਹੋਏ ਜੀ, ਹਾਂ ਹਾਂ ਉਹਨਾਂ ਨੇ ਹੁਣ ਲਾਲ ਝੰਡਾ ਕੋਠਿਆਂ ਤੋਂ ਲਾਹ ਪਾ ਤੇ, ਕਿਸੇ ਨੇ ਤਿਰੰਗਾ ਲਾ ਲਿਆ, ਕਿਸੇ ਨੇ ਅਕਾਲੀ ਦਲ ਦਾ ਲਾ ਲਿਆ ਜੀ, ਉਹ ਪਹਿਲਾਂ ਮਾਲਕ ਕਾਮਰੇਡਾਂ ਨੇ ਬਣਾਏ ਜ਼ਮੀਨਾਂ ਦੇ ਜੀ,
ਬਿਲਕੁਲ
ਤੇ ਉਹ ਉਧਰੋਂ ਚੁੱਕ ਗਏ। ਹੁਣ ਕੀ ਹੋ ਰਿਹਾ ਉਹਨਾਂ ਦਾ, ਹੁਣ ਜਿਹੜਾ ਸਿਕੰਜਾ ਜੀ ਇਹ ਸਾਰਾ ਬੈਂਕਾਂ ਨੇ ਪੰਜਾਬ ਦੇ ਵਿੱਚ ਹੋਰ ਕਸਤਾ, ਬੇਰੁਜ਼ਗਾਰੀ ਨੇ ਇਹਨਾਂ ਨੀਤੀਆਂ ਨੇ ਕਸਤਾ, ਤੇ ਹੁਣ ਉਹਨਾਂ ਦੇ ਆਸਾਰ ਲਾਲ ਝੰਡੇ ਵੱਲ ਮੁੜਨ ਦੇ ਹੋ ਰਹੇ ਨੇ। ਅਸੀਂ ਪ੍ਰਚਾਰ ਕੀਤਾ, ਅਸੀਂ ਇਹਨੂੰ ਜਿਹੜੀ ਮੇਰੀ ਵੋਟ ਹੈ ਇਹਨੂੰ ਅਸੀਂ ਘੱਟ ਨੀ ਗਿਣਦੇ ਜੀ, ਇਹ ਵੋਟ ਸਾਨੂੰ ਬਹੁਤ ਪਈ ਹੈ, ਕਿਉਂ ਅਸੀਂ ਇਹਨੂੰ ਐਂ ਦਿੰਦਾ ਜੀ ਜਿਵੇਂ ਮੇਰੇ ਹਲਕੇ ਤੋਂ ਹੀ 15,000 ਵੋਟ ਅਕਾਲੀ ਦਲ ਮਾਣ ਲੈ ਜਾਂਦਾ ਸੀ, ਉਹਨੂੰ ਸਿਰਫ 1600 ਵੋਟ ਪਈ ਹੈ ਜੀ। ਬਸਪਾ ਵਾਲੇ ਇੱਥੋਂ ਲੈ ਜਾਂਦੇ ਸੀਗੇ ਜੀ 5,000-7,000 ਵੋਟ, ਮੇਰੇ ਹਲਕੇ ਚ ਬਸਪਾ ਵਾਲਿਆਂ ਦੀ 7,000 ਦੇ ਕਰੀਬ ਵੋਟ ਸੀ, ਉਹਨਾਂ ਨੂੰ 1385 ਪਈਆਂ ਜੀ, ਆਪਾਂ 3,683 ਲੈ ਗਏ। ਸਾਨੂੰ ਲੱਗਦਾ ਵੀ ਜਿਹੜੇ ਅਸੀਂ ਸੰਘਰਸ਼ ਲੜੇ ਨੇ ਸਾਡੇ ਨਾਲ ਜਨਤਾ ਖੜੀ ਹੈ, ਕਿਤੇ ਨਾ ਕਿਤੇ ਖੜੀ ਹੈ, ਅਸੀਂ ਆਪਦਾ 4,000 ਦੇ ਕਰੀਬ ਵੋਟ ਲੈ ਗਏ ਜੀ, ਤੇ ਹੁਣ ਜਨਤਾ ਨੂੰ ਅਸੀਂ ਅੰਦੋਲਨਾਂ ਚ ਪਾਉਣਾ ਚਾਹੁੰਦੇ, ਆਪਾਂ ਇਹਨਾਂ ਵੀ ਇਸ ਤਰ੍ਹਾਂ ਤਿਆਰੀ ਕਰਤੀ ਜੀ। ਸਾਡਾ ਇਹਦੇ ਵਿੱਚ ਬਹੁਤ ਵੱਡਾ ਫਾਇਦਾ ਇਹ ਹੋਇਆ ਵੀ ਹੁਣ ਅਸੀਂ ਜਦੋਂ ਜਨਤਾ ਚ ਜਾਂਦੇ ਹਾਂ, ਪਿੰਡਾਂ ਚ ਜਾਂਦੇ ਹਾਂ, ਸਾਨੂੰ ਪਿੰਡਾਂ ਦੇ ਵਿੱਚ 20-25 ਕਿਸਾਨੀ ਚੋਂ, ਮਜ਼ਦੂਰਾਂ ਚੋਂ, ਸਾਨੂੰ ਜਿਹੜੇ ਵਰਕਰ ਮਿਲ ਰਹੇ ਨੇ, ਸਾਡੀਆਂ ਬ੍ਰਾਂਚਾਂ ਬਹੁਤ ਟੌਪ ਦੀਆਂ ਖੜੀਆਂ ਹੋ ਰਹੀਆਂ ਨੇ। ਕਾਂਗਰਸ ਨੇ ਫਾਰਮ ਭਰੇ ਸੀ ਕਰਜ਼ਾ ਮਾਫ਼ ਕਰਾਂਗੇ, ਅਸੀਂ ਬੱਚਿਆਂ ਨੂੰ ਰੁਜ਼ਗਾਰ ਦੇਵਾਂਗੇ, ਅਸੀਂ ਬੇਜ਼ਮੀਨਾਂ ਨੂੰ ਪਲਾਟ ਦੇਵਾਂਗੇ। ਹੁਣ ਆਉਣ ਵਾਲੇ ਸਮੇਂ ਚ ਸਾਡੀ ਪਾਰਟੀ ਵੱਲੋਂ ਇਹ ਅੰਦੋਲਨ ਅਸੀਂ ਸੜਕਾਂ ਤੇ ਲਿਆਵਾਂਗੇ, ਅਸੀਂ ਵੋਟਾਂ ਦੌਰਾਨ ਵੀ ਬੋਲਦੇ ਨੇ
ਬਿਲਕੁਲ
ਵੋਟ ਪਾਓ, ਹਾਂ ਜੇ ਵੋਟ ਪਾਓਗੇ ਤਾਂ ਜਾ ਕੇ ਅਸੈਂਬਲੀ ਚ ਲੜਾਂਗੇ, ਨਹੀਂ ਸਾਡੀ ਤਾਂ ਆਹ ਸਪੀਕਰ ਲੱਗਿਆ ਹੁੰਦਾ ਟੁੱਟੀ ਜੀ ਗੱਡੀ ਤੇ, ਅਸੀਂ ਜਾਂਦੇ ਮੋਟਰਸਾਈਕਲ ਤੇ ਵੀ, ਸਾਡੀ ਆਹ ਗੱਡੀ ਹਮੇਸ਼ਾ 5 ਸਾਲ ਸੜਕਾਂ ਤੇ ਰਹਿੰਦੀ ਹੈ।
ਬਿਲਕੁਲ ਬਿਲਕੁਲ ਬਿਲਕੁਲ,
ਅਸੀਂ ਤਾਂ ਤੁਹਾਡੇ ਖਾਤਰ ਦੁਬਾਰੇ 5 ਸਾਲ ਦੁਬਾਰੇ ਵੀ ਲੜਦੀ ਰਹਾਂਗੇ, ਸੜਕਾਂ ਤੇ ਰਹਾਂਗੇ, ਅਸੀਂ ਸੰਘਰਸ਼ ਚ ਹੀ ਰਹਾਂਗੇ।
ਸਲਾਮ ਹੈ ਜੀ, ਹਾਂਜੀ,
ਤੇ ਉਹ ਹੈ ਵੀ ਹੁਣ ਅਸੀਂ ਦੁਬਾਰੇ ਚੱਲ ਪਏ ਪਿੰਡਾਂ ਜੀ, ਤੇ ਸੰਘਰਸ਼ ਚ ਉਤਰੇ ਹੋਏ ਜੀ, ਹੁਣ ਪੂਰਾ ਜਜ਼ਮਾ ਇਹਨਾਂ ਦੇ ਨੱਕ ਚ ਦਮ ਕਰ ਦਿਆਂਗੇ। ਇੱਕ ਰੁਜ਼ਗਾਰ ਅਧਿਕਾਰ ਅੰਦੋਲਨ ਚ ਸਾਡਾ ਅਸੀਂ ਕਰਤਾ ਤੇ ਜਿਹਦੇ ਨਾਲ ਬਹੁਤ ਵਲੰਟੀਅਰ ਬਣ ਰਹੇ ਨੇ ਆਪਣੇ ਬੱਚੇ
ਜੀ,
ਤੇ ਕਿਸਾਨੀ ਦਾ ਅਸੀਂ ਅਜੇ 2 ਮਹੀਨੇ ਨੂੰ ਦੇਖ ਰਹੇ ਹਾਂ ਕੈਪਟਨ ਸਾਹਿਬ ਨੂੰ ਵੀ ਕੀ ਕਰ ਰਿਹਾ, ਕਿਹਨਾਂ ਦੇਖ ਕੇ ਫਿਰ ਕਿਸਾਨਾਂ ਨੂੰ ਉਤਾਰਾਂਗੇ ਜੀ।
ਹਾਂਜੀ,
ਆਉਣ ਵਾਲੇ ਸਮੇਂ ਚ ਆਪਾਂ ਇਹ ਲਹਿਰ ਨੂੰ ਇਨਕਲਾਬ ਵੱਲ ਲੈ ਕੇ ਜਾਵਾਂਗੇ।
ਬਿਲਕੁਲ ਬਿਲਕੁਲ,
ਔਰ ਇਹ ਗੱਲ ਦਾ ਜ਼ਿਕਰ ਵੀ ਰਣਜੀਤ ਸਿੰਘ ਕਰੋ ਕਿ ਧਰਮਵੀਰ ਗਾਂਧੀ ਆਪਣੀ ਇਲੈਕਸ਼ਨ ਦੇ ਵਿੱਚ ਆਪਣੇ ਪਿੰਡ ਆ ਕੇ ਆਪਾਂ ਨੂੰ ਜਿਹੜੀ ਹੈਗੀ ਪੂਰੀ ਸਪੋਰਟ ਦੇ ਕੇ ਗਿਆ, ਔਰ ਇਹ ਸਾਡੀ ਇੱਕ ਵੱਡੀ ਪ੍ਰਾਪਤੀ ਹੈ ਕਿ ਇੱਕ ਐਮ ਪੀ ਜਿਹੜਾ ਸੀਗਾ ਉਹ ਸੱਚੇ ਰੂਪ ਚ ਆਪਣੀ ਪਾਰਟੀ ਨੂੰ ਛੱਡ ਕੇ, ਸਟਿਲ ਉਹ ਵੈਸੇ ਤਾਂ ਆਮ ਆਦਮੀ ਪਾਰਟੀ ਦਾ ਹੀ ਹੈ ਨਾ, ਹਜੇ ਉਹ ਛੱਡੀ ਤਾਂ ਉਹਨੇ ਹੈ ਨੀ,
ਬਿਲਕੁਲ
ਨਾ ਉਹਨੂੰ ਕੱਢਿਆ ਗਿਆ, ਪਰ ਆਮ ਆਦਮੀ ਪਾਰਟੀ ਦਾ ਇੱਕ ਐਮ ਪੀ ਸਾਡੇ ਪਿੰਡ ਆ ਕੇ ਸਾਡੀ ਸਪੋਰਟ ਕਰਕੇ ਗਏ, ਇਹ ਸਾਡੀ ਇੱਕ ਪ੍ਰਾਪਤੀ ਹੈ। ਦੂਜੀ ਗੱਲ, ਸਾਡੇ ਕੋਲੇ 4,000 ਬੰਦੇ ਨੇ, ਉਹਨਾਂ ਕੋਲੇ ਵੋਟਾਂ ਨੇ ਜਿਹੜੀਆਂ ਖਰੀਦੀਆਂ ਜਾਂਦੀਆਂ ਜਾਂ ਪਵਾਈਆਂ ਜਾਂਦੀਆਂ ਕਹਿ ਕੇ, ਉਹਨਾਂ ਕੋਲੇ ਵੋਟਾਂ ਨੇ, ਸਾਡੇ ਕੋਲੇ ਵੋਟਾਂ ਘੱਟ ਹੋਣਗੀਆਂ, ਪਰ ਸਾਡੇ ਕੋਲੇ 4,000 ਬੰਦਾ ਹੈ ਜਿਹੜੇ ਨੂੰ
ਅਸੀਂ ਕਿਤੇ ਲੜਾਕੂ ਵਰਕ ਕਰਾਈ ਜਾ
ਰਹੇ ਹਾਂ, ਸੰਘਰਸ਼
ਠੀਕ ਹੈ।
ਬਿਲਕੁਲ ਬਿਲਕੁਲ ਵੀਰ ਜੀ, ਸਾਥੀ ਤੁਸੀਂ ਆਪਣੀ ਗੱਲਬਾਤ ਹੋ ਰਹੀ ਸੀਗੀ ਆਉਂਦੇ ਆਉਂਦੇ ਤੁਹਾਡੇ ਨਾਲ ਬਲਵਿੰਦਰ ਵੀਰ ਜੀ, ਕਿ ਇਹ ਜਿਹੜਾ ਮੁਜ਼ਾਹਰਾ ਸੰਘਰਸ਼ ਜਦੋਂ ਚੱਲਿਆ, ਤੁਸੀਂ ਦੱਸ ਰਹੇ ਸੀਗੇ ਕਿ ਤੁਹਾਡਾ ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਸੀਗਾ, ਤੁਸੀਂ ਧਨਾਡਾ ਵਾਸਤੇ ਹੀ ਕੰਮ ਕਰਦਾ ਸੀ ਤੁਹਾਡਾ?
ਅਸੀਂ ਮੁਜ਼ਾਹਰੇ ਸੀ ਜੀ, ਸਰਦਾਰ ਦਵਿੰਦਰ ਸਿੰਘ ਸਾਡੇ ਪਿੰਡ ਦੇ।
ਹਾਂਜੀ, ਔਰ ਇਹ ਜਿਹੜੀ ਮੂਵਮੈਂਟ ਹੈ ਜਿਹਨੇ ਮੁਜ਼ਾਹਰਾ ਮੂਵਮੈਂਟ ਨੇ ਤੁਹਾਨੂੰ ਮਾਲਕੀ ਦਵਾਈ ਮੈਨੂੰ ਬਾਰ ਬਾਰ ਯਾਦ ਆਉਂਦਾ ਜਿਹੜਾ ਸਿੱਖ ਇਤਿਹਾਸ ਬਾਬਾ ਬੰਦਾ ਸਿੰਘ ਦਾ ਇਤਿਹਾਸ ਜ਼ਮੀਨ ਹਲਵਾਹਕ ਦੀ ਜਿਹਨੂੰ ਆਪਾਂ ਓਨਰਸ਼ਿਪ ਆਫ
ਲੈਂਡ ਟੂ
ਦਾ ਟਿਲਰ ਆਫ ਦਾ ਲੈਂਡ ਜਾਂ ਓਨਰਸ਼ਿਪ ਆਫ ਦਾ ਮੀਨਸ ਆਫ ਪ੍ਰੋਡਕਸ਼ਨ ਕਹਿੰਦੇ ਆ ਸੋ ਸੱਚੀ ਆਪਣੇ ਸੱਚੇ ਮਤਲਬ ਸੱਚੀਆਂ ਕਦਰਾਂ ਕੀਮਤਾਂ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਇੱਕ ਸਿੱਖੀ ਸੰਘਰਸ਼ ਵੀ ਸੀਗਾ ਜਿਹਨੇ ਬਕਾਇਦਾ ਜਿਹੜੇ ਡਾਊਨ ਰੋਡਨ ਸੀਗੇ ਜਿਹੜੇ ਲੋਕ ਹੇਠਾਂ ਵਾਲੇ ਸੀਗੇ ਉਹਨਾਂ ਨੂੰ ਆਪਣੀ ਜਿਹੜੀ ਜ਼ਮੀਨ 'ਚ ਕੰਮ ਕਰਦੇ ਸੀਗੇ ਉਹਨਾਂ ਨੂੰ ਉਹਨਾਂ ਦੇ ਮਾਲਕ ਬਣਾਇਆ ਸੋ ਸਲਾਮ ਆ ਜੀ ਤੁਹਾਡੇ ਪਿੰਡ ਨੂੰ ਔਰ ਤੁਹਾਡੇ ਲੋਕਾਂ ਨੂੰ ਜਿਹਨਾਂ ਨੇ ਔਰ ਅਸੀਂ ਜਦੋਂ ਵੀਰ ਜੀ ਜਿਹੜੇ ਸਰੋਤੇ ਸੁਣ ਰਹੇ ਨੇ ਜਦੋਂ ਰਣਜੀਤ ਸਿੰਘ ਧਾਮਕੋਟ ਹੋਣਾ ਨਾਲ ਪਹਿਲਾਂ ਵੀ ਗੱਲਬਾਤ ਕੀਤੀ ਹੈ ਤੇ ਮੈਂ ਲੋਕਾਂ ਨੂੰ ਇਹੀ ਕਿਹਾ ਸੀਗਾ ਸਰੋਤਿਆਂ ਨੇ ਵੀ ਤੁਸੀਂ ਗੂਗਲ ਤੇ ਨਾਂ ਟਾਈਪ ਕਰਨਾ ਰਣਜੀਤ ਸਿੰਘ ਧਾਮਕੋਟ ਤੇ ਤੁਸੀਂ ਖੁਦ ਵੇਖੋ ਕਿ ਉਹਨਾਂ ਨੇ ਪਿੰਡ ਦਾ ਕਿਸ ਤਰੀਕੇ ਨਾਲ ਉਹਨਾਂ ਨੇ
ਦੋ ਵਾਰ ਸਰਪੰਚ ਰਹੇ ਸਾਡੇ ਦੋਨੇ ਵਾਰੀ ਤੇ ਹੁਣ ਵੀ ਸਰਪੰਚੀ ਚ ਕੋਈ ਪ੍ਰੋਬਲਮ ਨੀ ਮਤਲਬ ਤੀਜੀ ਵਾਰੀ ਕਹੂਗਾ ਇਹਨੂੰ ਤੀਜੀ ਵਾਰੀ ਵੀ ਚੁਣ ਲੈਣਗੇ ਹੁਣ ਵੀ ਸਾਡੇ ਪਿੰਡ ਦੇ ਇਹਨੂੰ ਵੋਟਾਂ ਵਾਲੇ ਵੀ ਕਿਹਾ ਵੀ ਵੋਟਾਂ ਇੱਕ ਬੱਕਰੀ ਆ ਸਾਨੂੰ ਲੱਗਦਾ ਕਿ ਸ਼ਾਇਦ ਤੂੰ ਨਾ ਜਿੱਤੇ ਤੈਨੂੰ ਇਸ ਕਰਕੇ ਜਵਾਬ ਦੇ ਰਿਹਾ ਹੂੰ ਅਦਰਵਾਈਜ਼ ਇਹਨੂੰ ਸਰਪੰਚੀ ਦੀਆਂ ਵੋਟਾਂ ਚ ਹੁਣ ਵੀ ਕੋਈ ਜਵਾਬ ਨੀ ਹੁਣ ਵੀ ਜਿੱਤੂਗਾ
ਬਿਲਕੁਲ ਬਹੁਤ ਵਧੀਆ ਬਹੁਤ ਵਧੀਆ ਜੀ ਤੇ ਸਾਥੀ ਜੀ ਇੱਕ ਹੋਰ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਸੀਗਾ ਕਿ ਰਸਤੇ ਚ ਅਸੀਂ ਗੱਲਾਂ ਵੀ ਕਰ ਰਹੇ ਸੀਗੇ ਕਿ ਜਿਸ ਤਰੀਕੇ ਨਾਲ ਕੈਪਟਨ ਸਾਹਿਬ ਇੱਕ ਝੂਠਾ ਦਿਲਾਸਾ ਦੇ ਰਹੇ ਨੇ ਕਿ ਕਿਸਾਨਾਂ ਦੇ ਕਰਜ਼ੇ ਮਾਫ਼ ਹੋਣਗੇ ਜਿਹੜਾ ਦੀ ਕਰੋੜਾਂ ਬਹੁਤ ਵੱਡੀ ਅਮਾਊਂਟ ਆ ਉਹਦਾ ਜਿਸ ਤਰੀਕੇ ਨਾਲ ਸਾਨੂੰ ਲੱਗ ਰਿਹਾ ਹੈ ਇਹ ਕਿ ਜਿਹੜੀਆਂ ਬਾਹਰ ਕੋਰਪੋਰੇਟ ਜਿਹੜੇ ਬੈਂਕਿੰਗ ਘਰਾਣੇ ਨੇ ਇੰਟਰਨੈਸ਼ਨਲ ਮੋਨੀਟਰੀ ਫੰਡ ਹੋ ਗਿਆ ਵਰਲਡ ਬੈਂਕ ਹੋ ਗਿਆ ਉਹਨਾਂ ਦੇ ਕੋਲੋਂ ਇਹ ਸਾਨੂੰ ਪੱਕਾ ਯਕੀਨ ਆ ਵੀ ਕਰਜ਼ਾ ਲਊਗਾ ਤੁਸੀਂ ਸਾਥੀ ਜੀ ਬਹੁਤ ਵਧੀਆ ਗੱਲ ਕਰ ਰਹੇ ਸੀਗੇ ਕਿ ਉਹ ਜਿਹੜਾ ਕਰਜ਼ਾ ਆ ਉਹ ਸਾਰਿਆਂ 'ਚ ਵੰਡਿਆ ਜਾਊਗਾ ਜਿਹੜਾ ਗਰੀਬ ਆ ਪਹਿਲਾਂ ਬੰਦਾ ਉਹਦੀ ਜਿਹੜੀ ਜ਼ਿੰਦਗੀ ਆ ਹੋਰ ਵੀ ਮਤਲਬ ਕਿਸਾਨਾਂ ਦੀ ਹਾਲਤ ਵੀ ਫਿਊਚਰ ਦੇ ਵਿੱਚ ਖਰਾਬ ਹੋਣੀ ਹੋਣੀ ਹੈ ਪਰ ਜਿਹੜਾ ਬੰਦਾ ਪਹਿਲਾਂ ਹੀ ਗਰੀਬ ਆ ਉਹਦੀ ਜਿਹੜਾ ਖਾਸ ਕਰਕੇ ਖੇਤ ਮਜ਼ਦੂਰ ਕਹਿ ਲਓ ਜਾਂ ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਲਾ ਮਜ਼ਦੂਰ ਕਹਿ ਲਓ ਉਹਦੀ ਜਿਹੜੀ ਹਾਲਤ ਆ ਵੱਧ ਤੋਂ ਬਦਤਰ ਹੋਊਗੀ ਸੋ ਤੁਹਾਨੂੰ ਕੀ ਲੱਗ ਰਿਹਾ ਕਿ ਕੈਪਟਨ ਜਿਹੜਾ ਝੂਠਾ ਦਿਲਾਸਾ ਦੇ ਰਿਹਾ ਹੈ ਇਹਦੀ ਕੋਈ ਬਿਲਕੁਲ ਇਹੋ ਜਿਹੀ ਸਕੀਮ ਜਾਪਦੀ ਹੈ ਕਿਉਂਕਿ ਪੈਸਾ ਤੇ ਪੰਜਾਬ ਸਰਕਾਰ ਕੋਲ ਹੈ ਨੀਗਾ ਜੀ
ਮੋਦੀ ਦੇ ਹਰੇ ਕੱਤ ਰਿਹਾ ਮੋਦੀ ਨੂੰ ਮਿਲ ਰਿਹਾ ਮੋਦੀ ਭਾਜਪਾ ਦਾ ਇਹ ਕਾਂਗਰਸ ਦਾ ਕਿਉਂ ਮਾਫ ਕਰੂ ਜੀ ਉਹ
ਬਿਲਕੁਲ ਬਿਲਕੁਲ
ਤੇ ਇਹ ਕਰ ਕੁਛ ਨੀ ਸਕਦਾ ਇਹ ਤਾਂ ਖੈਰ ਠੀਕ ਹੈ ਤੇ ਆਪਾਂ ਅੰਦੋਲਨ ਆਪਾਂ ਕਰਾਂਗੇ ਆਪਾਂ ਕਿਸਾਨੀ ਖਾਤਰ ਲੜਾਂਗੇ ਜੀ
ਬਿਲਕੁਲ ਬਿਲਕੁਲ
ਦਬਾਅ ਬਣਾਵਾਂਗੇ ਜਨਤਾ ਇਹਨੂੰ ਦਬਾਅ ਬਣਾਇਆ ਸੜਕਾਂ ਤੇ ਉਤਰਾਂਗੇ ਤੇ ਆਉਣ ਵਾਲੇ ਸਮੇਂ ਚ ਜਨਤਾ ਨੂੰ ਜਿਹੜੀ ਆਪਣਾ ਹੈ ਸੋਚ ਬਦਲੂਗੀ ਵੀ ਠੀਕ ਹੈ ਸਾਡਾ ਜਿਹੜਾ ਮਸਲਿਆਂ ਦਾ ਹੱਲ ਹੈ ਇਹ ਬੈਂਕ ਜਿਹੜੇ ਵੋਟਾਂ ਵਾਲੇ ਲਾ ਰਹੇ ਨੇ
ਜੀ
ਵੱਡੀ ਤਬਦੀਲੀ ਹੈ ਵੱਡੀ ਤਬਦੀਲੀ ਜਿੰਨਾ ਚਿਰ ਪੂਰੇ ਦਾ ਪੂਰਾ ਇਹ ਢਾਂਚਾ ਨੀ ਬਦਲਿਆ ਜਾਂਦਾ ਜੀ
ਬਿਲਕੁਲ
ਓਨਾ ਚਿਰ ਜਨਤਾ ਸਿਆਣੀ ਨੀ ਹੁੰਦੀ ਢਾਂਚਾ ਬਦਲਿਆ ਨੀ ਜਾਂਦਾ ਜੀ ਓਨਾ ਚਿਰ ਜਨਤਾ ਦੇ ਸਮੱਸਿਆ ਦਾ ਕੋਈ ਹੱਲ ਨੀ ਇਹ ਤਾਂ ਇੱਕ ਰਾਹਤ ਦੇ ਰੂਪ ਚ ਕੋਈ ਮਾੜਾ ਮੋਟਾ ਸਕੀਮਾਂ ਦੇ ਦਿੰਦੇ ਨੇ ਇਹ ਤੇ ਉਹ ਤਾਂ ਇੱਕ ਥੋੜੀ ਰਾਹਤ ਹੈ
ਹਾਂਜੀ
ਹਾਂਜੀ ਹਾਂਜੀ ਹਾਂਜੀ
ਸਾਥੀ ਜੀ ਮੇਰੇ ਖਿਆਲ ਆਪਾਂ ਨੂੰ ਇੱਥੇ ਗੱਲਬਾਤ ਸਮਾਪਤ ਕਰਨੀ ਪੈਣੀ ਹੈ ਕਿਉਂਕਿ ਆਪਣੇ ਕੋਲੇ ਜਿਹੜਾ 30 ਤਰੀਕ ਨੂੰ ਜਿਹੜਾ ਮੋਰਚਾ ਕਿਸਾਨ ਲੈ ਕੇ ਚੱਲੇ ਨੇ ਦਿੱਲੀ ਲੈ ਕੇ ਚੱਲੇ ਨੇ ਕਿਉਂਕਿ ਜਿਹੜੀਆਂ ਪਾਲਿਸੀ ਨੇ ਉਹ ਦਿੱਲੀ ਤੋਂ ਚੱਲਦੀਆਂ ਨੇ ਸੋ ਉਹ ਆਪਾਂ ਇੱਕ ਸੁਨੇਹਾ ਵੀ ਦੇਣਾ ਲੋਕਾਂ ਤੱਕ ਸੋ ਸਾਥੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆਉਂਦੇ ਸਮੇਂ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਦੇ ਰਹਾਂਗੇ ਜੀ
ਠੀਕ ਹੈ ਰਣਜੀਤ ਸਿੰਘ ਸਾਰੇ ਪਿੰਡ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੁਲਾਈ
ਤੋ ਸਾਥੀ ਜੀ ਅਨੂ ਜੀ ਆਪਾਂ ਨੂੰ ਇਸੇ ਚੈਨਲ ਤੇ ਰਹਿਣ ਦਿਓ ਇਵੇਂ ਹੀ
ਸੋ
ਇਹ ਜਿਹੜਾ 30 ਤਰੀਕ ਨੂੰ ਜਿਹੜਾ ਡਕੌਂਦਾ ਗਰੁੱਪ ਆ ਗੁਰਾਹਾਂ ਨੇ ਏਕਤਾ ਵਾਲੇ ਗਰੁੱਪ ਨੇ ਸਾਥੀ ਜੀ ਉਹ ਦਿੱਲੀ ਜਾ ਰਹੇ ਨੇ ਤੇ ਉਹਦਾ ਇੱਕ ਮੈਨੂੰ ਇਹ ਬੜਾ ਵਧੀਆ ਸ਼ਾਇਦ ਜਿਹੜੇ ਪਿੰਡਾਂ ਵਾਲੇ ਬੰਦੇ ਨੇ ਉਹਨੂੰ ਸੁਣ ਕੇ ਵੀ ਬਹੁਤ ਵਧੀਆ ਲੱਗੂਗਾ ਇਹ ਆਪਣੇ ਸਾਥੀ ਨੇ ਬਲਵਿੰਦਰ ਸ਼ਰਮਾ ਖਿਆਲਾ ਪਿੰਡ ਦੇ ਨੇ ਮੇਰੇ ਹੱਲ ਤੇ ਉਹ ਆਪਣਾ ਗੁਰਦੁਆਰਾ ਸਾਹਿਬ ਚੋਂ ਇਹ ਸੱਦਾ ਦੇ ਰਹੇ ਨੇ ਉਹਦੇ ਵਿੱਚ ਸਾਰੀ ਗੱਲਬਾਤ ਆ ਤੁਹਾਨੂੰ ਜੀ ਮੈਂ ਇਹ ਚਲਾ ਦਿੰਦਾ ਤੇ ਮੇਰੇ ਹੱਲ ਇਸ ਤੋਂ ਬਾਅਦ ਫਿਰ ਆਪਣਾ ਸ਼ਾਇਦ ਹਾਂਜੀ ਹਾਂਜੀ ਦੂਸਰਾ ਇਹ ਵੀ ਹੈਗੇ ਨੇ ਜੀ ਪਿਸ਼ੌਰਾ ਸਿੰਘ ਸਿੱਧਪੁਰ ਜਿਹੜੀ ਕਿਸਾਨੀ ਜਥੇਬੰਦੀਆਂ ਨਾਲ ਬਹੁਤ ਚਿਰਾਂ ਤੋਂ ਲੱਗੇ ਹੋਏ ਨੇ ਉਹਨਾਂ ਦੀ ਡੈਥ ਹੋਈ ਆ ਇੱਕ ਲਾਲ ਸਿੰਘ ਨੇ ਜੀ ਲਾਲ ਸਿੰਘ ਡਕੌਂਦਾ ਦੇ ਵਿੱਚੋਂ ਉਹਨਾਂ ਦੀ ਵੀ ਰੀਸੈਂਟਲੀ ਦਿਲ ਦਾ ਦੌਰਾ ਪੈਣ ਕਰਕੇ ਡੈਥ ਹੋਈ ਆ ਸੋ ਇਹਨਾਂ ਸਾਥੀਆਂ ਨੂੰ ਸਲਾਮ ਹੈ ਜੀ ਇਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਕਿਸਾਨਾਂ ਦੇ ਮਜ਼ਦੂਰਾਂ ਦੇ ਸੰਘਰਸ਼ ਉੱਪਰ ਲਾਈ ਸੋ ਇਹਨਾਂ ਦੋਨਾਂ ਸਾਥੀਆਂ ਨੂੰ ਵੀ ਅਸੀਂ ਸਲਾਮ ਕਰਦੇ ਹਾਂ ਸੋ ਇਹ ਜਿਹੜਾ 30 ਤਰੀਕ ਦਾ ਆਪਾਂ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਡਿਟੇਲ 'ਚ ਗੱਲ ਕਰਾਂਗੇ ਪਰ ਇਹ 30 ਤਰੀਕ ਦਾ ਜਿਹੜਾ ਹੈਗਾ ਆ
ਉਹ 30 ਮਾਰਚ
ਹਾਂ 30 ਮਾਰਚ
ਹਾਂਜੀ ਆ ਗਈ ਜੀ ਦੋ ਦਿਨਾਂ ਤੱਕ 30 ਮਾਰਚ
ਹਾਂਜੀ ਇਹ ਲਓ ਜੀ ਇਹ ਸਾਥੀ ਬਲਵਿੰਦਰ ਸ਼ਰਮਾ ਜੀ
ਦਿੱਲੀ ਨੂੰ ਜਾਣ ਵਾਸਤੇ 29 ਤਰੀਕ ਨੂੰ ਦਿਨ ਦੇ 10 ਵਜੇ ਮਾਨਸਾ ਦੇ ਰੇਲਵੇ ਸਟੇਸ਼ਨ ਤੇ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨੀ, ਜਿੱਥੋਂ ਕਿ ਬਿਨਾਂ ਕਿਰਾਏ ਭਰੇ ਤੋਂ ਰੇਲ ਗੱਡੀ ਰਾਹੀਂ ਦਿੱਲੀ ਵੱਲ ਲਿਆ ਜਾਊਗਾ। ਦੁਬਾਰਾ ਫਿਰ ਦੱਸਿਆ ਜਾਂਦਾ
ਸੱਦਾ ਸੁਣ ਲਿਆ ਸਾਰਿਆਂ ਨੇ। ਅਸੀਂ ਬਸ਼ੱਕ ਨਿਊਜ਼ੀਲੈਂਡ 'ਚ ਬੈਠੇ ਹਾਂ, ਪਰ ਇੱਕ ਦੋ ਦਿਨਾਂ ਤੱਕ ਅਸੀਂ ਯੂਟਿਊਬ 'ਤੇ ਅਪਲੋਡ ਕਰ ਦੇਵਾਂਗੇ ਪ੍ਰੋਗਰਾਮ, ਤਾਂ ਕਿ ਜਿਹੜੇ ਉੱਥੇ ਭਾਰਤ ਵਿੱਚ ਮੌਜੂਦ ਨੇ ਉਹਨਾਂ ਤੱਕ ਵੀ ਸੁਨੇਹਾ ਪਹੁੰਚ ਜਾਏਗਾ। ਤੋ ਪ੍ਰੋਗਰਾਮ ਲਗਭਗ ਆਪਣਾ ਖਤਮ ਹੀ ਅੱਜ।
ਬਿਲਕੁਲ ਬਿਲਕੁਲ। ਹਾਂਜੀ ਸਾਥੀ ਬਲਵਿੰਦਰ ਜੀ, ਕੁਛ ਕਹਿਣਾ ਚਾਹੁਣ ਜੇ ਆਪਣੇ ਕੋਲ ਇੱਕ ਦੋ ਮਿੰਟ ਬਚੇ ਆ ਤੇ?
ਹਾਂਜੀ ਜ਼ਰੂਰ ਜੀ ਜ਼ਰੂਰ।
ਮੈਂ ਮੈਨੂੰ ਭਾਰਤੀ ਜੀ ਨੇ ਕਿਹਾ ਸੀ ਇੱਕ ਨਿੱਕੀ ਜੀ ਕਵਿਤਾ ਲੈ ਕੇ ਆਵਾਂ।
ਜ਼ਰੂਰ ਜੀ। ਹਾਂਜੀ ਮੈਂ ਸ਼ੁਰੂ 'ਚ ਦੱਸਣਾ ਭੁੱਲ ਗਈ ਕਿ ਪ੍ਰੋਫੈਸਰ ਚਾਹਲ ਬਹੁਤ ਵਧੀਆ ਲੇਖਕ ਔਰ ਕਵੀ ਵੀ ਨੇ।
ਮੇਰੇ ਸਾਹਮਣੇ ਕਿੰਨੇ ਹੀ ਲੋਕ ਹਨ, ਕਿੰਨੇ ਹੀ ਰੋਜ਼ ਮੈਨੂੰ ਮਿਲਦੇ ਹਨ ਤੇ ਕਿੰਨਿਆਂ ਬਾਰੇ ਰੋਜ਼ ਜਾਣਦਾ ਜਾਂ ਮੈਨੂੰ ਪਤਾ ਲੱਗਦਾ ਹੈ। ਉਹ ਜੋ ਦੇਸ਼ ਭਗਤੀ ਦੇ ਰਾਹ ਪੈ ਗਏ, ਜਿਨ੍ਹਾਂ ਦੇਸ਼ ਭਗਤੀ ਨੂੰ ਜ਼ਿੰਦਗੀ ਮੰਨ ਲਿਆ ਤੇ ਦੇਸ਼ ਦੀ ਖਾਤਰ ਕੁਰਬਾਨ ਹੋ ਕੇ ਸਾਨੂੰ ਅਲਵਿਦਾ ਕਹਿ ਗਏ। ਉਹ ਜੋ ਪੌਂਡਾਂ ਜਾਂ ਡਾਲਰਾਂ ਦੀ ਝਾਕ ਵਿੱਚ ਵਿਦੇਸ਼ਾਂ ਦੇ ਪੁੱਤ ਅਖਵਾਏ ਤੇ ਹੁਣ ਸਿਰਫ ਰੱਖਦੇ ਹਨ ਮਨ ਵਿੱਚ ਹਿਰਸ ਜੀ ਆਪਣੀ ਮਿੱਟੀ ਦੀ। ਉਹ ਜੋ ਇੱਥੋਂ ਦੇ ਰਹਿ ਕੇ ਵੀ ਇੱਥੋਂ ਦੇ ਨਹੀਂ ਬਣ ਸਕੇ, ਗਦਾਰ ਆਖੇ ਜਾਂਦੇ ਹਨ, ਉਹ ਦੇਸ਼ ਛੱਡ ਗਏ ਜਾਂ ਦੇਸ਼ ਨੇ ਉਹਨੂੰ ਆਪਣਾ ਨਹੀਂ ਮੰਨਿਆ। ਉਹ ਵਿਚਾਰੇ ਤਰਸ ਦੇ ਮਾਰੇ ਤੁੱਛ, ਜਿਨ੍ਹਾਂ ਦੇ ਪੱਲੇ ਨਹੀਂ ਕੁਝ, ਮਨ ਹੀ ਮਨ ਇਸ ਧਰਤ ਦਾ ਪਿਆਰ ਮਨ 'ਚ ਸਾਂਭੀ ਫਿਰਦੇ ਨੇ। ਉਹ ਜੋ ਸਿਆਸੀ ਖਵਾਏ, ਦੇਸ਼ ਪ੍ਰੇਮੀ ਹੋਣ ਦਾ ਭਰਮ ਵਿਖਾ ਕੇ ਦੇਸ਼ ਭਗਤ ਬਣ ਕੇ ਹਿੱਕ ਕੱਢ ਕੇ ਜੀ ਰਹੇ ਹਨ, ਪਰ ਮੈਂ ਖੁਦ ਨੂੰ ਕਿੱਧਰ ਸ਼ੁਮਾਰ ਕਰਾਂ? ਮੇਰੇ ਲਈ ਇਹਨਾਂ ਵਿੱਚੋਂ ਕਿਧਰੇ ਵੀ ਥਾਂ ਨਹੀਂ, ਨਾਲੇ ਦੇਸ਼ ਤਾਂ ਮੇਰਾ ਵੀ ਹੈ।
ਬਹੁਤ ਵਧੀਆ,
ਬਹੁਤ ਅੱਛੀ ਜੀ, ਬਹੁਤ। ਇਹ ਜਿਹੜੀ ਤੁਹਾਡੀ ਪੁਸਤਕ ਹੈ ਚਾਹਲ ਸਾਹਿਬ ਪ੍ਰਵਾਸ ਵਾਲੀ, ਉਹਦੇ ਵਿੱਚੋਂ ਹੀ ਆ?
ਨਹੀਂ, ਇਹ ਮੇਰੀ ਸੂਰਜ ਫੇਰ ਜਗਾਵੇਗਾ ਜਿਹੜੀ ਕਵਿਤਾ ਕਿਤਾਬ ਹੈ ਉਹਦੇ ਵਿੱਚੋਂ।
ਠੀਕ 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 ਬਹੁਤ ਅੱਛੇ ਜੀ। ਸੋ ਮੇਰਾ ਖਿਆਲ ਆਉਂਦੇ ਸਮੇਂ ਚ ਸਾਨੂੰ ਥੋੜਾ ਸ਼ਾਇਰਾਨਾ ਅੰਦਾਜ਼ ਵਿੱਚ ਡੈਡੀਕੇਟ ਕਰਕੇ ਪ੍ਰੋਗਰਾਮ ਕਰਨੇ ਪੈਣਗੇ, ਕਿਉਂਕਿ ਖਜ਼ਾਨਾ ਬਹੁਤ ਵੱਡਾ ਹੈ ਪ੍ਰੋਫੈਸਰ ਸਾਹਿਬ ਕੋਲ ਕਵਿਤਾਵਾਂ ਦਾ। ਤੋ ਅੱਜ ਇੱਥੇ ਪ੍ਰੋਗਰਾਮ ਸਮਾਪਤ ਕਰਦੇ ਹਾਂ, ਇਜਾਜ਼ਤ ਲੈਂਦੇ ਹਾਂ ਜੀ, ਅਗਲੇ ਸੋਮਵਾਰ ਦੁਬਾਰਾ ਮੁਲਾਕਾਤ ਹੋਏਗੀ ਜੀ।
ਦੋਸਤ ਸਲਾਮ ਆਖ,
ਅਲਵਿਦਾ,
ਧੰਨਵਾਦ ਜੀ।
ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioinqilab